ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮ ਖਾਤੀ ਹਰ ਬਿਨ ਰਹਿ ਨ ਸਕੋ ਇੱਕ ਰਾਤੀ ਜੋ ਬਿਨ ਅਮਲੈ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪੇ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਨੀ ਅਤ ਸੋਭਾ ਹਰ ਜਪੇ ਉਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਰੇ ਸੰਸਾਰ ਦੀ ਇੱਕੋ ਇੱਕ ਆਸ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਔਰ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਸਰਵਣ ਕਰ ਰਹੇ ਗੁਰੂ ਪਿਆਰਿਓ ਵਡਭਾਗੇ ਹਾਂ ਜੋ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਸਾਂਝ ਪਾ ਰਹੇ ਹਾਂ। ਰੋਜ਼ਾਨਾ ਦੀ ਤਰ੍ਹਾਂ ਰੂਹਾਨੀਅਤ ਦੇ ਕੇਂਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਆਰੰਭ ਕਰੀਏ। ਆਓ ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਕਰੋ ਪਵਿੱਤਰ, प्यार ते सत्कार सहित आखो सतनाम श्री वाहे गुरु साहिब जी।
सतनाम श्री वाहे गुरु साहिब जी। तनासरी महला चौथा।
तनासरी राग ते तन तन साहिब श्री गुरु रामदास महाराज जी का यह पावन पवित्र शब्द है, जो कि धन श्री गुरु ग्रंथ साहब जी दे पावन अंग 668 ते सुभायमान है। सत संगत जी, महाराज साहब ने जदों बाणी उचारण कीती है ते धन गुरु नानक साहब जी तो लैके गुरु अर्जन साहब जी तक ते फिर नौवें पातशाह छे गुरु साहिबान जी दी पावन बाणी है, ते जदों भी किसी गुरु साहब जी का शब्द आरंभ हुंदा है महाराज साहब अपना नाम नहीं लेंदे, उत्थे केवल महला शब्द वरत्या जाता है। पर जिहड़े रब दे प्यारे भगत ने जदों उन्हां दी पावन बाणी गुरु ग्रंथ साहब दे अंदर शुरू हुंदी है, भगतां दा नाम लिख के बहुत वड्डा सत्कार दिता जाता है। एक विद्वान बड़ा प्यारा लिखदा है, वो कहिंदा है भी 10 गुरु एक जोत ने, एक विचारधारा है। ते उदाहरण दिंदा है भी 6 गुरु साहिबान जिन्हों की पावन बाणी गुरु ग्रंथ साहब के अंदर है ना, जदों भी किसी शब्द की समाप्ति करते हैं उत्थे मोर एक ही वरतते हैं। तो शुरू के विच भी ये बड़ी विलक्षण गल है कि केवल महला शब्द वरत्या जाता है, जिहड़ा प्रतीक है भी यह बाणी गुरु रामदास जी की है, ये बाणी गुरु अर्जन देव सच्चे पातशाह की है। संसार के उत्ते जिन्हें भी अज तक बादशाह होए हर एक नूं ए सी भी किते ना किते मेरी मोर दा सिक्का दुनिया ते चले। ईवन इथों तक कि बाबर दा राज खत्म होया, हमायूं आया, उन्हें बाबर दी मोर प्रवान नहीं कीती। अकबर दा राज आया, उन्हें हमायूं दी मोर प्रवान नहीं कीती, अपनी स्थापित कीती। एक कर्मवार तुसी भारत दा इतिहास पढ़ के देख लो, बहादुर शाह तक समय समय से जिन्हें भी बादशाह आए ने हर कोई चाहता है भी चाहे तख्त ते मेरा पिता ही क्यों नहीं बैठा, मोर मेरे पिता की नहीं चलनी चाहिए, मोर मेरी चलनी चाहिए है। पर गुरु नानक साहब का घर यह मैं मेरी नूं खत्म करता है। इत्थे केवल ते केवल इको ही भावना है भी किसी भी गुरु साहब ने बाणी उच्चारण की सत्संगत शुरू विच केवल महला शब्द ते अखीर ते खासियत है भी मोर केवल एक गुरु नानक निरंकार पातशाह की लगी है। तो इस करके सात संगत यह प्रतीक है इस गल का कि यह पावन पवित्र शब्द धन गुरु रामदास महाराज जी का तनासरी राग के अंदर उच्चारण किया होया है।
हर हर बूंद भये हर स्वामी, हम चात्रिक बिलल बिललाती।
साहब जी ने इस पवित्र शब्द के अंदर सिख ते अकाल पुरख, एक जीव ते अकाल पुरख वाहगुरु दे नाल ओ किवें वार्ता कर रहा है, किवें नाम तो बिना तड़फ रहा है, इस प्रतीक नूं साडे सामने रखिया है। सत संगत जी, चात्रिक दा अर्थ है पपीहा, ये एक पंछी है और दक्षिणी एशिया दे इलाके विच आम करके पाया जांदा है। बहुत सारे पंछी ऐसे ने जिन्हां दी चुंझ टेढ़ी हुंदी है, पर मन्या जांदा है भारत के मिथिहास अंदर कि इस पंछी की जिहड़ी चुंझ है यह बिल्कुल सीधी हुंदी है और इहदी प्यास उदों बुझदी है जदों मीह पैंदा है, ते आम करके जदों यह बोलदा है यह रट लाउंदा है, ते कोयल दे खानदान चों समझा जांदा है ते उहदे वर्गी ही मिठी प्यारी इहदी आवाज है। यह भी मन्या जांदा है कि जिस जिस पासे दुनिया के अंदर मानसून जांदे ने उसे उसे पासे ही यह किलकारियां मार के उडारियां मार के अगे अगे जांदा है, ते जेड़ी बूंद यह प्राप्त करना चाहुंदा है इनू सवंती बूंद कह के भी याद किया जाता है। इहदे मन दे अंदर हमेशा एक तड़फ रहिंदी है, वह बरकरार रहिंदी है कि कदों मीह पवे ते मेरी प्यास जिहड़ी है वह मीह दी बूंद सवंती बूंद डिगण दे नाल मेरी प्यास बुझ जावे। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕ 12 ਤੇ ਵਧੀਕ ਦੇ ਅੰਦਰ ਬਾਬੀਹੇ ਦੀ ਉਦਾਹਰਨ ਦੇ ਕੇ ਤੇ ਇੱਕ ਮਨੁੱਖ ਨੂੰ ਬੜੇ ਪਿਆਰ ਦੇ ਨਾਲ ਸਮਝਾਉਣਾ ਕੀਤਾ ਹੈ। ਜਦੋਂ ਅਸੀਂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ ਤੇ ਹਜ਼ੂਰ ਮਹਾਰਾਜ ਕਹਿੰਦੇ ਨੇ ਬਾਬੀਹਾ ਪਿਰਿਓ ਪਿਰਿਓ ਕਰੇ ਜਲ ਨਿਧ ਪ੍ਰੇਮ ਪਿਆਰ, ਕਹਿੰਦੇ ਉਹ ਪਿਰਿਓ ਪਿਰਿਓ ਦੀ ਆਵਾਜ਼ ਦਿੰਦਾ ਹੈ ਕਿਉਂਕਿ ਉਹਦਾ ਪਿਆਰ ਹੀ ਜਲ ਦੇ ਨਾਲ ਹੈ, ਮੀਂਹ ਦੇ ਜਲ ਦੇ ਨਾਲ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਤੇ ਜਦੋਂ ਉਹ ਸੀਤਲ ਜਲ ਦੀ ਪ੍ਰਾਪਤੀ ਹੁੰਦੀ ਹੈ, ਮੰਨ ਲਓ ਵੀ ਉਹਦੀ ਤੜਫ, ਉਹਦੀ ਭੁੱਖ, ਉਹਦਾ ਦੁੱਖ ਦੂਰ ਹੁੰਦਾ ਹੈ। ਹੁਣ ਗੱਲ ਬਬੀਹੇ ਦੀ ਕੀਤੀ ਹੈ ਪਰ ਸਮਝਾ ਇਨਸਾਨ ਨੂੰ ਰਹੇ ਨੇ, ਸਮਝਾ ਆਪਣੇ ਪਿਆਰੇ ਸਿੱਖ ਨੂੰ ਰਹੇ ਨੇ ਕਿ ਤੇਰੇ ਦੁੱਖ ਵੀ ਉਦੋਂ ਦੂਰ ਹੋਣੇ ਨੇ ਜਦੋਂ ਪਰਮਾਤਮਾ ਦਾ ਨਾਮ ਤੇਰੀ ਜ਼ਿੰਦਗੀ ਦੇ ਅੰਦਰ ਆ ਗਿਆ, ਤੂੰ ਪਾਣੀ ਤੇ ਰਜ਼ਾ ਦੇ ਅੰਦਰ ਤੁਰਨਾ ਸ਼ੁਰੂ ਕਰ ਦਿੱਤਾ, ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ, ਤੇ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਗੁਰਮਤ ਮੁਤਾਬਕ ਉਹ ਹੈ ਵਿਕਾਰਾਂ ਦਾ। ਤੇ ਮਹਾਰਾਜ ਕਹਿੰਦੇ ਇਹ ਵਿਕਾਰ ਸਾਰੇ ਦੁੱਖ ਦਲਿੱਦਰ ਤੇਰੇ ਉਦੋਂ ਦੂਰ ਹੋ ਸਕਦੇ ਹਨ। ਤੋ ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਵੀ ਹਰ ਹਰ ਬੂੰਦ ਭਈ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਸਾਹਿਬ ਸੱਚੇ ਪਾਤਸ਼ਾਹ ਤੇਰਾ ਨਾਮ ਇਹ ਸਵਾਂਤੀ ਬੂੰਦ ਦੇ ਸਮਾਨ ਤੇ ਮੈਂ ਇੱਕ ਪਪੀਹਾ ਬਣ ਕੇ ਤੇਰੇ ਕੋਲੋਂ ਉਸ ਨਾਮ ਦੀ ਕਾਮਨਾ ਕਰ ਰਿਹਾ ਹਾਂ। ਤੋ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਬਾਬੀਹਾ ਪਿਰਿਓ ਪਿਰਿਓ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ। ਤੇ ਮਹਾਰਾਜ ਕਹਿੰਦੇ ਤਿਸ ਚੁੱਕੈ ਸਹਿਜ ਉਪਜੈ ਚੁੱਕੈ ਕੂਕ ਪੁਕਾਰ। ਕੇਵਲ ਉਦਾਹਰਨ ਬਪੀਏ ਦੀ ਦਿੱਤੀ ਹੈ ਪਰ ਸਮਝਾ ਸਿੱਖ ਨੂੰ ਰਹੇ ਨੇ ਕਿ ਤੇਰੀ ਜ਼ਿੰਦਗੀ ਦੇ ਅੰਦਰ ਸਹਿਜ ਉਦੋਂ ਆਵੇਗਾ, ਅਡੋਲਤਾ ਉਦੋਂ ਆਵੇਗੀ ਜਦੋਂ ਤੇਰੇ ਜੀਵਨ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਜਾਵੇਗੀ। ਚੁੱਕੈ ਦਾ ਅਰਥ ਹੈ ਕਿ ਵਿਕਾਰ ਦੂਰ ਹੋ ਜਾਣਗੇ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦਾ ਜਿਹੜਾ ਸ਼ਬਦ ਹੈ, ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ, ਇਹ ਮਾਨੋ ਵੀ ਇੱਕ ਸਵਾਂਤੀ ਬੂੰਦ ਹੈ ਤੇ ਜਿਸ ਨੂੰ ਇਹ ਬੂੰਦ ਪ੍ਰਾਪਤ ਹੋ ਜਾਂਦੀ ਹੈ ਉਹਦੇ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਉਹਦੇ ਸਾਰੇ ਦੁੱਖ ਦੂਰ ਹੁੰਦੇ ਨੇ। ਤੋ ਮਹਾਰਾਜ ਵੇਦਨਾ ਦੇ ਰੂਪ ਅੰਦਰ ਬੇਨਤੀ ਦੇ ਰੂਪ ਵਿੱਚ ਕਹਿ ਰਹੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੋ, ਤੇਰਾ ਨਾਮ ਸਵਾਂਤੀ ਬੂੰਦ ਹੈ ਤੇ ਮੈਂ ਪਪੀਹਾ ਹਾਂ, ਤੇਰੇ ਨਾਮ ਦੀ ਪ੍ਰਾਪਤੀ ਹੋਵੇ ਤੇ ਮੇਰੇ ਅੰਦਰ ਦੀ ਜਲਨ ਮੇਰੇ ਅੰਦਰ ਦੀ ਪਿਆਸ ਬੁੱਝ ਜਾਵੇ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮ ਖਾਤੀ।
ਤੇ ਸਾਹਿਬ ਜੀ ਤੁਸੀਂ ਆਪਣੀ ਕਿਰਪਾ ਕਰੋ, ਬਖਸ਼ਿਸ਼ ਕਰੋ ਇੱਕ ਨਿਮਖ ਜਿੰਨਾ। ਨਿਮਖ ਕਿਹਨੂੰ ਕਹਿੰਦੇ ਨੇ ਕਿ ਸਾਧ ਸੰਗਤ ਜਦੋਂ ਅਸੀਂ ਅੱਖ ਦੀ ਪਲਕ ਝਪਕਦੇ ਹਾਂ ਨਾ ਇਹ ਇੱਕ ਨਿਮਖ ਬਣਦਾ ਹੈ। ਤੇ ਮਹਾਰਾਜ ਸਾਹਿਬ ਕਹਿੰਦੇ ਐ ਅਕਾਲ ਪੁਰਖ ਵਾਹਿਗੁਰੂ ਜੀ ਇਹੋ ਜੀ ਬਖਸ਼ਿਸ਼ ਕਰਿਓ ਕਿ ਇੱਕ ਨਿਮਖ ਜਿੰਨਾ ਹੀ ਜਿਹੜਾ ਤੇਰਾ ਸਮਾਂ ਹੈ ਉਹ ਸਵਾਂਤੀ ਬੂੰਦ ਕਿਰਪਾ ਕਰਕੇ ਮੇਰੇ ਅੰਦਰ ਆ ਜਾਵੇ, ਮੈਂ ਉਹ ਸਵਾਂਤੀ ਬੂੰਦ ਦੇ ਨਾਲ ਤ੍ਰਿਪਤ ਹੋ ਜਾਵਾਂ। ਤੋ ਇਸ ਕਰਕੇ ਇਹੋ ਜੀ ਮੇਰੇ ਤੇ ਬਖਸ਼ਿਸ਼ ਕਰਨਾ ਕਰੋ ਜੀ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਕਿਉਂਕਿ ਜਿਹੜਾ ਵਿਛੋੜਾ ਹੈ ਨਾ ਸਾਧ ਸੰਗਤ ਮਾਲਕ ਦੇ ਨਾਲੋਂ ਜਾਂ ਗੁਰੂ ਦੇ ਨਾਲੋਂ ਜਿਹੜਾ ਸਿੱਖ ਦਾ ਵਿਛੋੜਾ ਹੈ ਇਹਨੂੰ ਸਭ ਤੋਂ ਵੱਡਾ ਬਾਣੀ ਦੇ ਅੰਦਰ ਦੁੱਖ ਦੱਸਿਆ ਹੈ। ਜਦੋਂ ਅਸੀਂ ਮਹਾਰਾਜ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਹਜ਼ੂਰ ਵੱਡੇ ਦੁੱਖਾਂ ਦੀ ਗੱਲ ਕਰਦੇ ਹਾਂ, ਕਹਿੰਦੇ ਨੇ ਦੁੱਖ ਵਿਛੋੜਾ ਇੱਕ ਦੁੱਖ ਭੁੱਖ। ਕਹਿੰਦੇ ਵਿਛੋੜਾ ਵੀ ਇੱਕ ਵੱਡਾ ਦੁੱਖ ਹੈ ਤੇ ਜਿਹੜੀ ਭੁੱਖ ਹੈ ਨਾ ਮਾਇਆ ਦੀ ਇਹ ਵੀ ਇਨਸਾਨ ਦੇ ਵਾਸਤੇ ਇੱਕ ਵੱਡਾ ਦੁੱਖ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਤੇ ਜਿਹੜੇ ਜਮਦੂਤ ਨੇ ਮੌਤ ਦਾ ਡਰ ਹੈ ਇਹ ਵੀ ਬੜੇ ਸ਼ਕਤੀਸ਼ਾਲੀ ਮੰਨੇ ਜਾਂਦੇ। ਮਹਾਰਾਜ ਕਹਿੰਦੇ ਜਿਹੜੇ ਸ਼ਕਤੀਸ਼ਾਲੀ ਜਮਦੂਤ ਨੇ ਨਾ ਇਹ ਵੀ ਇੱਕ ਵੱਡਾ ਦੁੱਖ ਹੈ। ਤੋ ਇਸ ਕਰਕੇ ਇੱਥੇ ਹਜ਼ੂਰ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਵੀ ਮਾਲਕ ਮੈਂ ਵਿਛੜਿਆ ਹੋਇਆ ਵਾਂ, ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਤੇਰੇ ਤੋਂ ਬਿਨਾਂ ਇੱਕ ਰਾਤ ਵੀ ਮੈਂ ਗੁਜ਼ਾਰ ਨਹੀਂ ਸਕਦਾ, ਥੋੜ੍ਹਾ ਜਿਹਾ ਸਮਾਂ ਵੀ ਮੈਂ ਤੇਰੇ ਤੋਂ ਬਿਨਾਂ ਗੁਜ਼ਾਰ ਨਹੀਂ ਸਕਦਾ। ਕਿਉਂਕਿ ਜਦੋਂ ਅਸੀਂ ਮਾਲਕ ਨੂੰ ਮਿਲ ਪਈਏ ਜਿਹੜੀ ਵੀ ਵਸਤੂ ਆਪਣੇ ਧੁਰੇ ਨਾਲੋਂ ਵਿਛੜਦੀ ਹੈ ਤੇ ਸਾਧ ਸੰਗਤ ਉਹਦੀ ਤ੍ਰਿਪਤੀ ਉਦੋਂ ਹੁੰਦੀ ਹੈ ਜਦੋਂ ਉਹ ਆਪਣੇ ਮੁੱਢ ਨਾਲ ਜੁੜ ਜਾਵੇ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਬੜੀ ਪਿਆਰੀ ਰੁਬਾਈ ਹੈ। ਉਹ ਕਹਿੰਦੇ ਵੀ ਕਲਪਨਾ ਕਰਦੇ ਨੇ ਵੀ ਮੈਂ ਇੱਕ ਦਿਨ ਗੁਜ਼ਰ ਰਿਹਾ ਸੀ, ਭੱਠੀ ਦੇ ਵਿੱਚ ਲਾਲ ਸੁਰਖ ਕੋਲੇ ਜਿਹੜੇ ਉਹ ਮਗ ਰਹੇ ਸਨ, ਤੇ ਕਹਿੰਦੇ ਉਹ ਲਾਲ ਸੁਰਖ ਕੋਲਿਆਂ ਦੇ ਉੱਪਰ ਬੜੀ ਲਾਲੀ ਸੀ। ਮੈਂ ਵੇਖਿਆ ਝਾਤ ਮਾਰੀ ਤੇ ਉਹ ਬੜੇ ਪਿਆਰੇ ਲੱਗਣ ਕਿਉਂਕਿ ਲਾਲ ਸੀ ਸੁਰਖ ਸਨ। ਤੇ ਭਾਈ ਸਾਹਿਬ ਕਹਿੰਦੇ ਮੇਰੇ ਵੇਖਦਿਆਂ ਵੇਖਦਿਆਂ ਇੱਕ ਕੋਲਾ ਭੱਠੀ ਚੋਂ ਉਤਾਂਹ ਨੂੰ ਬੁੜਕ ਕੇ ਆਇਆ, ਉਹ ਆਪਣੇ ਸਾਥੀਆਂ ਤੋਂ ਜੁਦਾ ਹੋ ਗਿਆ ਤੇ ਧਰਤੀ ਤੇ ਡਿੱਗ ਪਿਆ। ਕੁਝ ਸਮੇਂ ਬਾਅਦ ਠੰਡਾ ਹੋ ਕੇ ਤੇ ਉਹਦੇ ਤੇ ਕਾਲਖ ਆ ਗਈ। ਜਦੋਂ ਉਹਦੇ ਤੇ ਕਾਲਖ ਆਈ, ਕਹਿੰਦੇ ਮੈਂ ਠੰਡੇ ਕਾਲੇ ਕੋਲੇ ਨੂੰ ਚੱਕ ਕੇ ਆਪਣੇ ਹੱਥ ਦੀ ਹਥੇਲੀ ਤੇ ਰੱਖਿਆ ਤੇ ਉਹਨੂੰ ਮਿਲਾਉਣਾ ਚਾਹਿਆ ਉਹਦੇ ਦੂਸਰੇ ਸਾਥੀਆਂ ਸੰਗੀਆਂ ਦੇ ਨਾਲ। ਹੁਣ ਉਹ ਆਪਣੇ ਮੂਲ ਨਾਲ ਜੁੜੇ ਸੀ, ਇਹ ਵਿਛੜ ਚੁੱਕਾ ਸੀ, ਔਰ ਸਾਧ ਸੰਗਤ ਤੋਂ ਜੁੜਨ ਕਰਕੇ ਲਾਲ ਵੀ ਸਨ ਸੁਰਖ ਵੀ ਸਨ, ਇਹ ਕਾਲਾ ਪੈ ਚੁੱਕਾ ਸੀ। ਭਾਈ ਸਾਹਿਬ ਕਹਿੰਦੇ ਵੀ ਮੈਂ ਉਹਦੀ ਲਾਲੀ ਲਿਆਉਣ ਲਈ ਦੁਬਾਰਾ ਯਤਨ ਕੀਤਾ ਵੀ ਇਹਦੀ ਲਾਲੀ ਆ ਜਾਵੇ। ਲਾਲੀ ਵਾਪਸ ਲਿਆਉਣ ਲਈ ਕਹਿੰਦੇ ਮੈਂ ਸਾਬਣ ਲਾ ਕੇ ਉਹਨੂੰ ਚੰਗੀ ਤਰ੍ਹਾਂ ਧੋਤਾ, ਪਰ ਉਹਦੀ ਲਾਲੀ ਵਾਪਸ ਨਾ ਆਈ। ਫਿਰ ਮੈਂ ਦੁੱਧ ਵਿੱਚ ਪਾਇਆ, ਕਿਸੇ ਸਿਆਣੇ ਬੰਦੇ ਨੇ ਕਿਹਾ ਇਹਨੂੰ ਦਹੀਂ 'ਚ ਪਾ ਕੇ ਸਾਫ਼ ਕਰੋ, ਕਹਿੰਦੇ ਮੈਂ ਦਹੀਂ 'ਚ ਪਾ ਕੇ ਵੀ ਸਾਫ਼ ਕੀਤਾ, ਪਰ ਉਸ ਕਾਲੇ ਠੰਡੇ ਕੋਲੇ ਦੀ ਲਾਲੀ ਵਾਪਸ ਨਾ ਆਈ। ਫਿਰ ਕਿਸੇ ਨੇ ਇਹ ਕਿਹਾ, ਕਹਿਣ ਲੱਗੇ ਭਾਈ ਸਾਹਿਬ ਇੱਕ ਕੰਮ ਕਰੋ ਵੀ ਲਾਲ ਪੇਂਟ ਲੈ ਕੇ ਬ੍ਰਸ਼ ਲੈ ਕੇ ਇਹਦੇ 'ਤੇ ਲਾਲ ਰੰਗ ਕਰ ਦਿਓ। ਕਹਿੰਦੇ ਮੈਂ ਲਾਲ ਰੰਗ ਕਰ ਦਿੱਤਾ, ਸਾਨੂੰ ਸਮਝਾਉਣ ਦੀ ਖਾਤਰ ਉਹ ਕਹਿ ਰਹੇ ਨੇ। ਕਹਿੰਦੇ ਮੈਂ ਲਾਲ ਰੰਗ ਕਰ ਦਿੱਤਾ, ਪਰ ਇਹ ਜਿਹੜੀ ਲਾਲੀ ਸੀ ਪੇਂਟ ਕਰਨ ਕਰਕੇ ਬਨਾਉਟੀ ਸੀ ਤੇ ਉੱਧਰ ਉਹਨਾਂ ਦੇ ਉੱਪਰ ਕੁਦਰਤੀ ਸੀ, ਔਰ ਇਸ ਕਰਕੇ ਕਹਿੰਦੇ ਇਹ ਬਨਾਉਟੀ ਲਾਲੀ ਉਹਨਾਂ ਲਾਲ ਸੁਰਖ ਕੋਲਿਆਂ ਦੇ ਨਾਲ ਜਿਹੜੇ ਭੱਠੀ ਵਿੱਚ ਸਨ ਮੇਲ ਨਹੀਂ ਸੀ ਖਾ ਰਹੀ। ਤੇ ਫਿਰ ਕਹਿੰਦੇ ਇਸ ਤਰ੍ਹਾਂ ਦੇਖਦਿਆਂ ਦੇਖਦਿਆਂ ਮਨ 'ਚ ਇੱਕ ਗੱਲ ਆਈ, ਵੀਰ ਸਿਆਂ ਕੀ ਕਰਦੇ ਆ, ਜੇ ਤੂੰ ਇਸ ਕਾਲੇ ਠੰਡੇ ਕੋਲੇ ਦੀ ਲਾਲੀ ਵਾਪਸ ਵੇਖਣਾ ਚਾਹੁੰਦਾ ਹੈ ਨਾ, ਇੱਕ ਕੰਮ ਕਰ, ਇਹ ਸਾਰਾ ਕੁਝ ਛੱਡ ਕੇ ਇਹਨੂੰ ਫਿਰ ਉੱਥੇ ਸਿੱਟ ਦੇ ਜਿੱਥੋਂ ਇਹ ਜੁਦਾ ਹੋਇਆ ਸੀ, ਕਿਉਂਕਿ ਵਿਛੜਨ ਕਰਕੇ ਇਹਦੇ ਉੱਪਰ ਕਾਲਖ ਆ ਗਈ ਹੈ। ਤੇ ਭਾਈ ਸਾਹਿਬ ਕਹਿੰਦੇ ਮੈਂ ਇੱਦਾਂ ਹੀ ਕੀਤਾ ਤੇ ਮੇਰੇ ਦੇਖਦਿਆਂ ਦੇਖਦਿਆਂ ਉਹਦੀ ਲਾਲੀ ਵਾਪਸ ਆ ਗਈ। ਫਿਰ ਉਹਨਾਂ ਨੇ ਰੁਬਾਈ ਲਿਖੀ, ਕਹਿੰਦੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲਹਿੰਦੀ, ਅੰਗ ਅੰਗ ਤੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਕਹਿੰਦੇ ਅਸਲ 'ਚ ਇਹਦੀ ਲਾਲੀ ਮਿਲਣ ਤੋਂ ਬਿਨਾਂ ਜਿਹੜੀ ਸੀ ਉਹ ਸਤ ਸੰਗਤ ਜੀ ਕਿਸੇ ਵੀ ਕੀਮਤ ਦੇ ਉੱਤੇ ਉਹ ਦੁਬਾਰਾ ਵਾਪਸ ਆਈ ਤੇ ਮਿਲਣ ਕਰਕੇ ਆਈ। ਤੋ ਇਸ ਕਰਕੇ ਉੱਥੇ ਕੋਲੇ ਤੋਂ ਭਾਵ ਕੀ ਹੈ ਵੀ ਜਿਹੜਾ ਸਿੱਖ ਗੁਰੂ ਦੇ ਸਿਧਾਂਤ ਨਾਲੋਂ ਟੁੱਟ ਗਿਆ ਉਹ ਵੀ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਕਾਲਾ ਪੈ ਜਾਂਦਾ ਹੈ, ਉਹ ਕਮਜ਼ੋਰ ਪੈ ਜਾਂਦਾ ਹੈ। ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਸਾਡੇ ਜੀਵਨ ਦੇ ਅੰਦਰ ਉਹ ਲਾਲ ਰੰਗ ਲੈ ਕੇ ਆਉਂਦਾ ਹੈ, ਜਿਸ ਰੰਗ ਦੀ ਬਾਬਤ ਮੇਰੇ ਗੁਰੂ ਦੀ ਬਾਣੀ ਕਹਿੰਦੀ, ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨੈ ਲਾਗੈ ਦਾਗਾ। ਦੁਨੀਆਂ ਦੇ ਉੱਤੇ ਜਿਹੜੇ ਮਨੁੱਖ ਵਿਕਾਰ ਭੋਗਦੇ ਨੇ, ਜਿਹੜੇ ਮਨੁੱਖ ਸਾਧ ਸੰਗਤ ਵਿਸ਼ੇ ਵਿਕਾਰਾਂ ਦੇ ਵਿੱਚ ਗ੍ਰਸਤ ਹੋ ਜਾਂਦੇ ਨੇ, ਦੁਨੀਆਂ ਦੀ ਮਾਇਆ 'ਚ ਗਲਤਾਨ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਵੀ ਇੱਦਾਂ ਦੀ ਕਾਲਖ ਜਿਹੜੀ ਉਹ ਜਨਮ ਲੈ ਲੈਂਦੀ ਹੈ। ਜੇ ਇਸ ਕਾਲਖ ਤੋਂ ਮੁਕਤੀ ਚਾਹੁੰਦੇ ਹਾਂ ਤੇ ਸਾਧ ਸੰਗਤ ਗੁਰੂ ਦੇ ਸ਼ਬਦ ਦਾ ਆਸਰਾ ਲੈਣਾ ਪਵੇਗਾ। ਉਹ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪਰਮੇਸ਼ਰ ਦੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਕੇ ਤੇ ਉਸ ਕਾਲ ਪੁਰਖ ਅੱਗੇ ਵੇਦਨਾ ਕਰਨੀ ਪਵੇਗੀ, ਮਹਾਰਾਜ ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਜਦੋਂ ਤੂੰ ਯਾਦ ਆਉਣਾ ਹੈ ਤੇ ਮੈਂ ਜਿਉਣਾ ਵਾਂ, ਜਦੋਂ ਤੂੰ ਭੁੱਲ ਜਾਂਦਾ ਹੈ ਵਾਹਿਗੁਰੂ ਉਦੋਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਅਸੀਂ ਰੋਜ਼ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਓ, ਕਿ ਜੇ ਕਹਿੰਦੇ ਹਾਂ ਮਹਾਰਾਜ ਜੇ ਤੈਨੂੰ ਯਾਦ ਰੱਖਦੇ ਹਾਂ ਤੇ ਜਿਉਂਦੇ ਹਾਂ, ਜਿਸ ਦਿਨ ਤੈਨੂੰ ਭੁੱਲ ਗਏ ਉਸ ਦਿਨ ਸਾਡੀ ਆਤਮਿਕ ਮੌਤ ਹੋਵੇਗੀ। ਤੋ ਮਹਾਰਾਜ ਨੇ ਗੁਰਮਤਿ ਦਾ ਰਸਤਾ ਬੜਾ ਸੌਖਾ ਰਸਤਾ ਦੱਸਿਆ। ਇੱਕ ਦੁਕਾਨਦਾਰ ਕਿਰਤ ਕਰਦਿਆਂ ਉਸ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖੇ, ਉਹ ਕਦੇ ਵੀ ਸੌਦਾ ਘੱਟ ਨਹੀਂ ਤੋਲੇਗਾ। ਸਾਧ ਸੰਗਤ ਇੱਕ ਵੱਡਾ ਅਹੁਦੇ ਤੇ ਬੈਠਾ ਹੋਇਆ ਆਫਿਸਰ ਉਸ ਕਾਲ ਪੁਰਖ ਨੂੰ ਯਾਦ ਰੱਖੇ, ਉਹ ਕਦੇ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਕਹਿੰਦੇ ਜਿੱਦਣ ਬੇਇਨਸਾਫੀ ਕਰਨ ਲੱਗੇ, ਜਿਸ ਦਿਨ ਤੁਸੀਂ ਆਪਣੀ ਕਿਰਤ ਕਰਦਿਆਂ ਕਰਦਿਆਂ ਉਹਦੇ 'ਚੋਂ ਧਰਮ ਮਨਫੀ ਕਰ ਲਿਆ, ਤੇ ਇੱਕ ਗੱਲ ਯਾਦ ਰੱਖਿਓ, ਉਸ ਵੇਲੇ ਸਮਝ ਲਿਓ ਵੀ ਤੁਹਾਡੇ ਜੀਵਨ 'ਚ ਕਾਲਖ ਆ ਗਈ ਹੈ, ਤੇ ਕਾਲਖ ਇੰਨੀ ਕੁ ਮਾੜੀ ਹੈ, ਇੰਨੀ ਕੁ ਬੁਰੀ ਹੈ ਕਿ ਇਹ ਸਾਧ ਸੰਗਤ ਜੀ ਇਹਦੇ ਨਾਲ ਇਸ ਲੋਕ ਦੇ ਵਿੱਚ ਵੀ ਖੁਆਰ ਹੁੰਦਾ ਹੈ ਮਨੁੱਖ, ਤੇ ਬਾਣੀ ਕਹਿੰਦੀ ਪ੍ਰਲੋਕ ਦੇ ਵਿੱਚ ਵੀ ਰੱਬ ਦੀ ਦਰਗਾਹ ਵਿੱਚ ਧੱਕੇ ਪੈਂਦੇ ਹਨ। ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਬੇਨਤੀ ਕਰ ਰਿਹਾ, ਹੇ ਕਾਲ ਪੁਰਖ ਵਾਹਿਗੁਰੂ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਤੇਰੇ ਤੋਂ ਬਿਨਾਂ ਇੱਕ ਪਲ ਵੀ ਜਿਹੜਾ ਹੈ ਉਹ ਜੀਵਤ ਨਹੀਂ ਰਹਿ ਸਕਦਾ। ਜੋ
ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਤੇ ਰਹਾਉ ਵਾਲੀਆਂ ਪੰਕਤੀਆਂ ਚ ਉਦਾਹਰਨ ਦਿੱਤੀ ਕਮਾਲ ਦੀ, ਕਹਿੰਦੇ ਵੀ ਜਿਹੜਾ ਅਮਲੀ ਹੈ ਨਾ, ਬਾਣੀ ਨੇ ਇੱਕ ਜਗ੍ਹਾ ਮਹਾਰਾਜ ਸਾਹਿਬ ਨੇ ਬੜਾ ਪਿਆਰਾ ਫਰਮਾਇਆ ਹੈ ਵੀ ਅਮਲੀ ਜੀਵੈ ਅਮਲ ਖਾਏ ਤੇ ਉਹ ਹਰ ਜਨ ਜੀਵੈ ਹਰ ਤੇ ਆਏ। ਵੀ ਅਮਲੀ ਮਨੁੱਖ ਜਿਹੜਾ ਹੈ ਨਾ, ਜਿਹਨੂੰ ਕਿਸੇ ਨਸ਼ਾ ਸੇਵਨ ਕਰਨ ਦਾ ਆਦਤ ਪੈ ਜਾਵੇ, ਉਹ ਜਿਉਂਦਾ ਤਾਂ ਹੈ ਵੀ ਜਦੋਂ ਉਹਨੂੰ ਉਹ ਪੂਰਤੀ ਹੁੰਦੀ ਹੈ ਉਸ ਨਸ਼ੇ ਦੀ, ਕਿਸੇ ਵੀ ਨਸ਼ੇ ਦੀ। ਮਹਾਰਾਜ ਕਹਿੰਦੇ ਏਦਾਂ ਹੀ ਜਿਹੜਾ ਗੁਰਸਿੱਖ ਹੈ, ਜਿਹੜਾ ਪ੍ਰਭੂ ਦਾ ਪਿਆਰਾ ਹੈ, ਉਹ ਜਿਉਂਦਾ ਹੀ ਤਾਂ ਹੈ ਵੀ ਜਦੋਂ ਉਹਦੇ ਕੋਲ ਗੁਰੂ ਦਾ ਸ਼ਬਦ ਹੋਵੇ, ਜਦੋਂ ਉਹ ਵਾਹਿਗੁਰੂ ਨੂੰ ਯਾਦ ਕਰੇ। ਤੇ ਸਾਧ ਸੰਗਤ ਜੀ, ਅਮਲੀ ਦੀ ਉਦਾਹਰਨ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਜਦੋਂ ਅਮਲੀ ਨੂੰ ਅਮਲ ਨਹੀਂ ਮਿਲਦਾ ਅਕਾਲ ਪੁਰਖ ਵਾਹਿਗੁਰੂ, ਉਹ ਬੰਦਾ ਜੀਵਤ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਮੈਨੂੰ ਅਮਲ ਹੈ ਤੇਰੇ ਨਾਮ ਦਾ, ਮੈਨੂੰ ਅਮਲ ਹੈ ਚੰਗਿਆਈ ਕਰਨ ਦਾ, ਮੈਨੂੰ ਅਮਲ ਹੈ ਸੱਚੇ ਰਸਤੇ ਤੇ ਤੁਰਨ ਦਾ। ਤੇ ਸਾਧ ਸੰਗਤ ਇਸ ਕਰਕੇ ਸੱਚੇ ਪਾਤਸ਼ਾਹ ਅੱਗੇ ਬੇਦਨਾ ਕਰ ਰਹੇ ਨੇ ਕਿ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਮਹਾਰਾਜ ਇਸੇ ਤਰ੍ਹਾਂ ਤੇਰੇ ਨਾਮ ਤੋਂ ਬਗੈਰ ਜਦੋਂ ਤੇਰੇ ਨੂੰ ਵਿਛੋੜਾ ਪੈ ਗਿਆ ਤੇ ਸਮਝ ਲੈਣਾ ਸੱਚੇ ਪਾਤਸ਼ਾਹ ਮੇਰੀ ਵੀ ਮੌਤ ਹੋ ਚੁੱਕੀ। ਸਾਰੀ ਬਾਣੀ ਚ ਸਾਧ ਸੰਗਤ ਕਿਤੇ ਵੀ ਸਰੀਰਕ ਮੌਤ ਨੂੰ ਮਹਾਰਾਜ ਨੇ ਮੌਤ ਨਹੀਂ ਕਿਹਾ। ਜਦੋਂ ਜਿਉਂਦਿਆਂ ਜੀ ਸਾਡੇ ਚੋਂ ਇਨਸਾਨੀਅਤ ਮਰ ਜਾਂਦੀ ਹੈ, ਚੰਗੇ ਗੁਣ ਸਾਡੇ ਜੀਵਨ ਚੋਂ ਮਨਫੀ ਹੋ ਜਾਂਦੇ ਨੇ ਨਾ, ਮਹਾਰਾਜ ਨੇ ਇਹਨੂੰ ਹੀ ਮੌਤ ਕਿਹਾ ਹੈ। ਆਪਾਂ ਬਾਣੀ ਚ ਮਹਾਰਾਜ ਦਾ ਇੱਕ ਬਚਨ ਪੜ੍ਹਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕਿ ਮਨੁੱਖ ਸੰਸਾਰ ਤੇ ਅਤਿ ਦਾ ਸੁੰਦਰ ਹੋਵੇ, ਧਨ ਦੌਲਤ ਦਾ ਮਾਲਕ ਹੋਵੇ, ਉੱਚੀ ਕੁੱਲ ਚ ਜੰਮਿਆ ਹੋਵੇ, ਪਰ ਇੰਨੀ ਸ਼ੌਹਰਤ ਹੋਣ ਦੇ ਬਾਵਜੂਦ ਜੇ ਜ਼ਿੰਦਗੀ ਦੇ ਅੰਦਰ ਗੁਰੂ ਪ੍ਰਤੀ ਉਹਦਾ ਪਿਆਰ ਨਹੀਂ, ਇਨਸਾਨੀਅਤ ਪ੍ਰਤੀ ਜਿਹੜੇ ਉਹਦੇ ਫਰਜ਼ ਨੇ ਉਹ ਉਹਨਾਂ ਦੇ ਉੱਤੇ ਚੱਲਿਆ ਹੀ ਨਹੀਂ, ਤੇ ਮਹਾਰਾਜ ਕਹਿੰਦੇ ਉਹ ਬੰਦਾ ਤੁਰਦੀ ਫਿਰਦੀ ਲਾਸ਼ ਹੈ, ਇਹਦੇ ਤੋਂ ਵੱਧ ਕੁਛ ਵੀ ਨਹੀਂ। ਬਾਣੀ ਦਾ ਬੋਲ ਹੈ, ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਤੋ ਜਿਨ੍ਹਾਂ ਦੇ ਅੰਦਰ ਪ੍ਰੀਤ ਹੋਵੇ ਉਹ ਰਾਤ ਦਿਨ ਯਾਦ ਕਰਦੇ, ਜਿਵੇਂ ਗੁਰੂ ਰਾਮਦਾਸ ਮਹਾਰਾਜ ਬਾਤ ਕਰ ਰਹੇ ਹਨ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਕ ਸਿੱਖ ਹੋਇਆ ਜਿਹਦਾ ਨਾਂ ਸੀ ਬਾਬਾ ਫੱਗੂ ਮੱਲ। ਆਮ ਕਰਕੇ ਸਾਧ ਸੰਗਤ ਅਸੀਂ ਸਿੱਖ ਤਵਾਰੀਖ ਵਿੱਚ ਪੜ੍ਹਿਆ ਕਿ ਬਾਬਾ ਬੁੱਢਾ ਸਾਹਿਬ ਕੌਮ ਦੀ ਇਹੋ ਜਿਹੀ ਮਹਾਨ ਸ਼ਖਸੀਅਤ ਹੋਈ ਸਤਿਕਾਰਯੋਗ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ, ਜੋ ਕਿ ਗੁਰੂ ਪਦਵੀ ਦੇ ਉੱਪਰ ਸੁਭਾਏਮਾਨ ਸਨ ਉਹਨਾਂ 6 ਗੁਰੂਆਂ ਦੇ। ਬਾਬਾ ਬੁੱਢਾ ਸਾਹਿਬ ਜੀ ਤੋਂ ਬਾਅਦ ਦੂਜੀ ਮਹਾਨ ਸ਼ਖਸੀਅਤ ਬਾਬਾ ਫੱਗੂ ਮੱਲ ਜੀ ਹੋਏ ਨੇ, ਜਿਹੜੇ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਤੱਕ ਸਰੀਰਕ ਤੌਰ ਤੇ ਸੰਸਾਰ ਤੇ ਜੀਵਤ ਰਹੇ ਹਨ। ਗੁਰੂ ਅਮਰਦਾਸ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੱਕ ਗੁਰੂ ਤਾਂ 7 ਬਣਦੇ ਨੇ, ਪਰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਕੋਲ ਸਮਾਂ ਘੱਟ ਸੀ, ਉਹ ਇਸ ਪੰਜਾਬ ਤੋਂ ਜਾਂ ਦਿੱਲੀ ਦੀ ਧਰਤੀ ਤੋਂ ਉਸ ਸਾਈਡ ਨਹੀਂ ਜਾ ਸਕੇ ਬਨਾਰਸ ਦੀ ਧਰਤੀ ਵੱਲ ਜਿੱਥੇ ਬਾਬਾ ਫੱਗੂ ਮੱਲ ਰਹਿੰਦਾ ਸੀ, ਤੇ ਬਾਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਗੁਰੂ ਅਮਰਦਾਸ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਤੇ 8ਵੇਂ ਪਾਤਸ਼ਾਹ ਤੋਂ ਬਿਨਾਂ ਬਾਕੀ ਇਹ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰਨ ਵਾਲਾ ਉਹ ਮਹਾਨ ਪਰਉਪਕਾਰੀ ਸਿੱਖ ਹੋਇਆ। ਇਹ ਸਾਸਾਰਾਮ ਦੀ ਧਰਤੀ ਤੇ ਗੁਰੂ ਗੁਰੂ ਕਰਦਾ, ਗੁਰੂ ਪਾਤਸ਼ਾਹ ਦੇ ਚਰਨਾਂ 'ਚ ਇੰਨੀ ਧਿਆਨ ਧਰਿਆ ਹੋਇਆ ਹੈ, ਇਸ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਦਾ ਹੈ। ਸਾਧ ਸੰਗਤ ਜੀ, ਇਹਦਾ ਸਰੀਰ ਬਹੁਤ ਬਜ਼ੁਰਗ ਹੋ ਗਿਆ ਤੇ ਵੱਡੀ ਉਮਰ ਹੋਣ ਕਰਕੇ ਇਹਨੂੰ ਆਸ ਪਾਸ ਦੇ ਜਿਹੜੇ ਲੋਕ ਸਨ ਉਹ ਪਿਆਰ ਨਾਲ ਚਾਚਾ ਕਹਿ ਕੇ ਸੰਬੋਧਨ ਕਰਦੇ ਸਨ। ਅੱਜ ਵੀ ਜਿਹੜਾ ਇਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਗੁਰੂ ਘਰ ਸਾਸਾਰਾਮ ਬਿਹਾਰ ਦੀ ਧਰਤੀ ਤੇ ਬਣਿਆ, ਉਸ ਗੁਰੂ ਘਰ ਦਾ ਨਾਮ ਹੀ ਗੁਰਦੁਆਰਾ ਚਾਚਾ ਫੱਗੂ ਮੱਲ ਹੈ। ਔਰ ਇਹਦੇ ਮਨ ਵਿੱਚ ਇੱਕ ਭਾਵਨਾ ਸੀ ਕਿ ਕਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਾਂ, ਮੇਰੇ ਤੇ ਮੇਰਾ ਮਾਲਕ ਕਿਰਪਾ ਕਰੇ। ਪਰ ਇੱਧਰ ਉਮਰ ਵਡੇਰੀ ਸੀ ਤੇ ਪੰਧ ਲੰਮਾ ਸੀ, ਇਹਨੇ ਆਪਣੇ ਘਰ ਦਾ ਦਰਵਾਜ਼ਾ ਬਹੁਤ ਵੱਡਾ ਰੱਖਿਆ ਤੇ ਕਈਆਂ ਨੇ ਟਿੱਚਰ ਕਰਕੇ ਕਹਿਣਾ, ਬਾਬਾ ਘਰ ਦਾ ਦਰਵਾਜ਼ਾ ਬੜਾ ਖੁੱਲ੍ਹਾ ਰੱਖਿਆ ਹੈ, ਤੇ ਉਹਨੇ ਇੱਕ ਗੱਲ ਕਹਿਣੀ, ਕਹਿਣ ਲੱਗਾ ਮੇਰਾ ਪਾਤਸ਼ਾਹ ਵੱਡਾ ਹੈ। ਇਸ ਕਰਕੇ ਜਿੱਦਣ ਮੇਰਾ ਵੱਡਾ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਊਗਾ ਨਾ, ਸਰੀਰ ਤੁਰਨ ਫਿਰਨ ਦੇ ਬਹੁਤਾ ਸਮਰੱਥ ਨਹੀਂ ਆ, ਤੇ ਮੇਰੇ ਮਨ ਦੀ ਭਾਵਨਾ ਹੈ ਵੀ ਮੇਰੇ ਘਰ ਦਾ ਇਹ ਬਾਹਰਲਾ ਬੂਹਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਲੰਘ ਕੇ ਆਉਣਾ ਹੈ, ਤੇ ਜਿਨ੍ਹਾਂ ਦੀ ਵੱਡਿਆਂ ਨਾਲ ਯਾਰੀ ਹੋਵੇ ਉਹ ਘਰ ਦੇ ਬੂਹੇ ਵੀ ਵੱਡੇ ਰੱਖਿਆ ਕਰਦੇ ਹਨ। ਇਤਿਹਾਸ ਕਹਿੰਦਾ ਹੈ ਸਾਧ ਸੰਗਤ ਕਿ ਇੱਧਰ ਗੁਰੂ ਦੇ ਸੀਨੇ ਵਿੱਚ ਵੀ ਸਿੱਖ ਪ੍ਰਤੀ ਕਿੰਨਾ ਪਿਆਰ ਹੈ, ਤੇ ਸਿੱਖ ਵੀ ਕਹਿ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਮੈਂ ਜੀਵਤ ਨਹੀਂ ਰਹਿ ਸਕਦਾ, ਕਿਰਪਾ ਕਰ। ਇੱਕ ਵਾਰ ਮਨ ਦੀ ਭਾਵਨਾ ਹੈ ਵੀ ਇਸ ਸੰਸਾਰ ਤੇ ਜਾਣ ਤੋਂ ਪਹਿਲਾਂ ਮੈਨੂੰ ਮੇਰੇ ਗੁਰੂ ਦੇ ਦਰਸ਼ਨ ਹੋ ਜਾਣ। ਲੋਕਾਂ ਟਿੱਚਰਾਂ ਕਰਨੀਆਂ ਕਿੱਥੇ ਪੰਜਾਬ ਦੀ ਧਰਤੀ, ਕਿੱਥੇ ਆ ਬਿਹਾਰ ਦੀ ਧਰਤੀ। ਸਾਧ ਸੰਗਤ ਇੱਕ ਗੱਲ ਯਾਦ ਰੱਖਣਾ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹੋਏ ਨੇ, ਜਿਨ੍ਹਾਂ ਨੇ ਬਹੁਤ ਜ਼ਿਆਦਾ ਭਰਮਣ ਕਰਕੇ ਉਦਾਸੀਆਂ ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਬਨਾਰਸ ਗਏ, ਬਨਾਰਸ ਦੀ ਧਰਤੀ ਤੇ ਸਿੱਖੀ ਦਾ ਡੰਕਾ ਵਜਾ ਕੇ ਹਜ਼ੂਰ ਪਟਨਾ ਸਾਹਿਬ ਨੂੰ ਆ ਰਹੇ ਨੇ। ਮਹਾਰਾਜ ਘੋੜੇ ਤੇ ਸਵਾਰ ਨੇ, ਸਿੱਖ ਸੰਗਤਾਂ ਨਾਲ ਨੇ, ਤੇ ਜਦੋਂ ਸਾਸਾਰਾਮ ਕੋਲ ਆਏ, ਮਹਾਰਾਜ ਨੇ ਆਪਣੇ ਘੋੜੇ ਦੀਆਂ ਵਾਂਗਾਂ ਸੱਜੇ ਹੱਥ ਨੂੰ ਸ਼ਹਿਰ ਵੱਲ ਨੂੰ ਮੋੜ ਦਿੱਤੀਆਂ, ਕਸਬੇ ਵੱਲ ਨੂੰ। ਤੇ ਕਈਆਂ ਸਿੱਖਾਂ ਨੇ ਕਿਹਾ, ਮਹਾਰਾਜ ਰਸਤਾ ਖੁੰਝ ਗਏ। ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਸਿੱਖੋ ਰਸਤਾ ਨਹੀਂ ਖੁੰਝੇ, ਇੱਥੇ ਕੋਈ ਸਿੱਖ ਬੜੇ ਪਿਆਰ ਨਾਲ ਲੰਬੇ ਸਮੇਂ ਤੋਂ ਬੈਠਾ ਯਾਦ ਕਰ ਰਿਹਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਗਏ ਤੇ ਸਾਡੀ ਤਵਾਰੀਖ ਕਹਿੰਦੀ ਹੈ, ਇੱਕ ਸੱਜਣ ਨੇ ਨੌਵੇਂ ਪਾਤਸ਼ਾਹ ਦੇ ਜੀਵਨ ਤੇ ਉਹਨਾਂ ਦੀਆਂ ਉਦਾਸੀਆਂ ਤੇ PhD ਕਰ ਰਿਹਾ ਹੈ, ਉਹਦਾ ਥੀਸਿਸ ਪੜ੍ਹਨ ਵਾਸਤੇ ਮਿਲਿਆ। ਉਹ ਕਹਿੰਦੇ, ਮਹਾਰਾਜ ਜਦੋਂ ਬਾਬਾ ਫੱਗੂ ਮੱਲ ਨੂੰ ਮਿਲਣ ਗਏ, ਰਸਤੇ 'ਚ ਇੱਕ ਖੇਤ ਆਇਆ। ਇਹ ਖੇਤ ਕਿਹੜਾ ਸੀ? ਤੰਬਾਕੂ ਦਾ ਖੇਤ ਸੀ। ਨੌਵੇਂ ਪਾਤਸ਼ਾਹ ਦਾ ਘੋੜਾ ਇਸ ਜਗ੍ਹਾ ਤੇ ਆ ਕੇ ਰੁਕ ਗਿਆ। ਵੈਸੇ ਅਸੀਂ ਆਪਣੀ ਰਵਾਇਤ ਦੇ ਵਿੱਚ ਇਹ ਵੀ ਪੜ੍ਹਦੇ ਹਾਂ ਕਿ ਦਸਮ ਪਾਤਸ਼ਾਹ ਮਹਾਰਾਜ ਦਾ ਘੋੜਾ ਵੀ ਤੰਬਾਕੂ ਦੇ ਖੇਤ ਨੂੰ ਪਾਰ ਨਹੀਂ ਸੀ ਕੀਤਾ। ਤੋ ਇਸ ਕਰਕੇ ਇਹ ਨੌਵੇਂ ਪਾਤਸ਼ਾਹ ਦੀ ਘਟਨਾ ਹੈ ਜਿਹੜੀ ਮੈਂ ਸਾਂਝੀ ਕਰ ਰਿਹਾ ਹਾਂ। ਮਹਾਰਾਜ ਦਾ ਘੋੜਾ ਰੁਕ ਗਿਆ, ਸੱਚੇ ਪਾਤਸ਼ਾਹ ਉਤਰੇ ਤੇ ਉਸ ਪਿੰਡ ਵਿੱਚ ਪੁੱਛਿਆ ਵੀ ਆ ਜ਼ਹਿਰ ਦੀ ਖੇਤੀ ਕੌਣ ਕਰਦਾ ਹੈ, ਇੱਥੇ ਤੰਬਾਕੂ ਦੀ ਖੇਤੀ ਕੌਣ ਕਰਦਾ ਹੈ। ਪਿੰਡ ਵਾਲਿਆਂ ਨੇ ਦੱਸਿਆ ਵੀ ਇਸ ਪਿੰਡ ਦੇ ਅੰਦਰ ਦੋ ਜੀ ਰਹਿੰਦੇ ਨੇ, ਅਚਲ ਤੇ ਜੀਓ। ਬਾਅਦ ਵਿੱਚ ਉਹ ਬਾਬਾ ਅਚਲ ਤੇ ਬੀਬੀ ਜੀਓ ਦੇ ਨਾਂ ਨਾਲ ਪ੍ਰਸਿੱਧ ਹੋਏ ਹਨ ਸਿੱਖ ਇਤਿਹਾਸ ਦੇ ਅੰਦਰ। ਮਹਾਰਾਜ ਸਾਹਿਬ ਕਹਿੰਦੇ, ਸਾਨੂੰ ਉਹਨਾਂ ਦੇ ਘਰੇ ਲੈ ਕੇ ਜਾਓ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਘਰ ਦਾ ਦਰਵਾਜ਼ਾ ਖੜਕਾਇਆ ਸਿੱਖਾਂ ਨੇ, ਬਾਬੇ ਅਚਲ ਨੇ ਬੂਹਾ ਖੋਲਿਆ, ਬਿਠਾਇਆ, ਪਤਾ ਲੱਗਾ ਵੀ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਨੌਵੀਂ ਜੋਤ ਦੇ ਮਾਲਕ ਹਨ। ਮਹਾਰਾਜ ਸਾਹਿਬ ਦੇ ਛਕਣ ਲਈ ਜਲ ਲਿਆਂਦਾ ਬੀਬੀ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਵੀ ਅਜੇ ਜਲ ਤੁਹਾਡਾ ਪ੍ਰਵਾਨ ਨਹੀਂ ਕਰਨਾ, ਇਸ ਨਗਰ ਦੇ ਅੰਦਰ ਇਸ ਇਲਾਕੇ 'ਚ ਜਿਹੜਾ ਜ਼ਹਿਰ ਬੀਜ ਰਿਹਾ ਤੰਬਾਕੂ ਦੀ ਖੇਤੀ, ਇਹ ਕੌਣ ਕਰਦਾ ਹੈ? ਉਹ ਮੁਸਕਰਾ ਕੇ ਸਾਧ ਸੰਗਤ ਅੱਗੋਂ ਕਹਿਣ ਲੱਗੇ ਵੀ ਅਸੀਂ ਕਰਦੇ ਹਾਂ, ਕਿਉਂਕਿ ਅਜੇ ਸਿੱਖੀ ਕੋਲ ਨਹੀਂ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਇਸ ਸੰਸਾਰ ਤੇ ਦੁਨੀਆਂ ਲਈ ਜ਼ਹਿਰ ਬੀਜ ਰਹੇ ਹੋ, ਤੇ ਜਿਹੜਾ ਮਨੁੱਖ ਕਿਸੇ ਲਈ ਜ਼ਹਿਰ ਬੀਜਦਾ ਹੈ ਉਹ ਲੋਕ ਤੇ ਪ੍ਰਲੋਕ ਆਪਣੇ ਦੋਵੇਂ ਗਵਾ ਬੈਠਦਾ ਹੈ। ਮਹਾਰਾਜ ਸਾਹਿਬ ਨੇ ਉੱਥੇ ਸਿੱਖੀ ਦਾ ਸਬਕ ਪੜਾਇਆ। ਅਖੀਰ ਇਹਨਾਂ ਦੋਵਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਖਿਮਾ ਮੰਗੀ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਰਿਆਦ ਕੀਤੀ ਕਿ ਤੁਹਾਡੇ ਨਾਲ ਵਾਅਦਾ ਰਿਹਾ ਪਾਤਸ਼ਾਹ, ਅੱਜ ਤੋਂ ਬਾਅਦ ਇਹ ਜ਼ਹਿਰ ਨਹੀਂ ਬੀਜਾਂਗੇ, ਨਹੀਂ ਖੇਤੀ ਕਰਾਂਗੇ। ਸਾਧ ਸੰਗਤ, ਬਾਣੀ ਦਾ ਬਚਨ ਹੈ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਕੋਈ ਸਮਾਂ ਸੀ ਵੀ ਉੱਥੇ ਤੰਬਾਕੂ ਦੀ ਖੇਤੀ ਹੁੰਦੀ ਸੀ, ਗੁਰੂ ਸਾਹਿਬ ਦੇ ਕਹਿਣ ਤੇ ਬਾਬੇ ਅਚਲ ਨੇ ਉੱਥੇ ਧਰਮਸ਼ਾਲ ਕਾਇਮ ਕੀਤੀ। ਅੱਜ ਕੱਲ੍ਹ ਉੱਥੇ ਇੱਕ ਗੁਰੂ ਘਰ ਹੈ ਜਿਹਦਾ ਨਾਂ ਹੈ ਸੰਗਤ ਟਕਸਾਲ। ਫਿਰ ਮਹਾਰਾਜ ਇਸ ਪਰਿਵਾਰ ਨੂੰ ਸਿੱਖੀ ਨਾਲ ਜੋੜ ਕੇ ਤੇ ਖਾਲਸਾ ਜੀ ਅੱਗੇ ਫਿਰ ਉਸ ਸਿੱਖ ਨੂੰ ਮਿਲਣ ਲਈ ਜਾਂਦੇ ਨੇ ਜਿਹੜਾ ਸਿੱਖ ਵਡੇਰੀ ਉਮਰ ਵਿੱਚ, ਜਿਹਨੂੰ ਲੋਕ ਚਾਚਾ ਫੱਗੂ ਮੱਲ ਕਹਿ ਰਹੇ ਨੇ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮੇਤ ਘੋੜੇ ਦੇ ਇਹਦੇ ਉਸ ਦਰਵਾਜ਼ੇ ਥਾਣੀ ਲੰਘੇ ਤੇ ਅੰਦਰ ਬੈਠੇ ਨੂੰ ਬਜ਼ੁਰਗ ਨੂੰ ਕਿਸੇ ਨੇ ਜਾ ਕੇ ਕਿਹਾ, ਬਾਬਾ ਉਹ ਜਿਹੜੇ ਗੁਰੂ ਨੂੰ ਯਾਦ ਕਰਦਾ ਸੈਂ, ਗੁਰੂ ਤੇਗ ਬਹਾਦਰ ਸਾਹਿਬ ਤੇਰੀਆਂ ਦਲੀਜਾਂ ਤੇ ਆ ਚੁੱਕੇ ਹਨ। ਜਦੋਂ ਆਪਣੇ ਗੁਰੂ ਦਾ ਨਾਂ ਸੁਣਿਆ, ਸਿੱਖ ਦੀ ਅਵਸਥਾ ਇਹ ਹੋਈ ਪਈ ਸੀ ਕਿ ਤੇਰੇ ਤੋਂ ਬਿਨਾਂ ਮਾਲਕ ਮੈਂ ਜੀਵਤ ਨਹੀਂ ਰਹਿ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਦਾ ਨਾਂ ਸੁਣਿਆ, ਸਰੀਰ ਨੇ ਹਰਕਤ ਕੀਤੀ, ਪਾਤਸ਼ਾਹ ਅੰਦਰ ਆਏ, ਚਰਨਾਂ ਤੇ ਡਿੱਗ ਪਿਆ, ਅੱਖਾਂ ਵਿੱਚ ਅੰਜੂ ਨੇ, ਬੈਰਾਗ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਸੀਸ ਆਪਣੀ ਗੋਦ ਵਿੱਚ ਲੈ ਕੇ ਕਹਿੰਦੇ ਨੇ, ਫੱਗੂ ਮੱਲ ਜੀ, ਇਹ ਸਮਾਂ ਰੋਣ ਦਾ ਨਹੀਂ ਹੈ। ਬਾਬਾ ਹੱਥ ਜੋੜ ਕੇ ਕਹਿੰਦਾ ਹੈ, ਮਹਾਰਾਜ ਮੈਂ ਰੋ ਨਹੀਂ ਰਿਹਾ, ਇਹ ਤੇ ਬੈਰਾਗ ਹੈ। ਕਿਰਪਾ ਕੀਤੀ ਮਹਾਰਾਜ, ਤੁਸੀਂ ਮੇਰੇ ਘਰ ਵਿੱਚ ਆ ਕੇ ਚਰਨ ਪਾਏ ਨੇ, ਮੈਂ ਵਡਭਾਗਾ ਹੋ ਗਿਆ ਵਾਂ। ਪਾਤਸ਼ਾਹ ਮੇਰਾ ਭਰੋਸਾ ਸੀ ਕਿ ਮੇਰਾ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜ਼ਰੂਰ ਆਵੇਗਾ, ਮੇਰੇ ਮਨ ਦੀ ਇੱਛਾ ਸੀ, ਮਨ ਦੀ ਤੜਫ ਸੀ, ਅੱਜ ਮੇਰੀ ਤੜਫ ਦੂਰ ਹੋਈ ਹੈ। ਲੋਕ ਤਾਨੇ ਮਾਰ ਕੇ ਕਹਿੰਦੇ ਸੀ, ਬਾਬੇ ਫੱਗੂ ਮੱਲ ਦੀ ਉਮਰ ਵਡੇਰੀ ਹੋ ਗਈ ਹੈ, ਕਿੱਥੇ ਪੰਜਾਬ ਤੇ ਕਿੱਥੇ ਬਿਹਾਰ ਸਾਸਾਰਾਮ, ਪਰ ਪਾਤਸ਼ਾਹ ਤੁਸੀਂ ਆ ਕੇ ਮੇਰੇ ਤੇ ਕਿਰਪਾ ਕੀਤੀ ਹੈ, ਮੇਰੀ ਜ਼ਿੰਦਗੀ ਦੀ ਬਾਕੀ ਕੋਈ ਹੋਰ ਗੁੰਜਾਇਸ਼ ਨਹੀਂ ਰਹੀ, ਕਿਰਪਾ ਕੀਤੀ, ਤੁਸੀਂ ਮੈਨੂੰ ਦਰਸ਼ਨ ਬਖਸ਼ੇ ਹਨ। ਤਵਾਰੀਖ ਤਾਂ ਇੱਥੋਂ ਤੱਕ ਵੀ ਕਹਿੰਦੀ, ਉਹਨੇ ਸਰੀਰ ਵੀ ਉੱਥੇ ਛੱਡਿਆ। ਅੱਜ ਤੱਕ ਉਹਨਾਂ ਸਿੱਖਾਂ ਨੇ ਜਿਸ ਸਿੱਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਿਠਾਇਆ, ਉਹ ਸਾਂਭ ਕੇ ਰੱਖੀ ਹੈ। ਬਾਬਾ ਜੀ ਦੀਆਂ ਕੀਮਤੀ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਨੇ ਔਰ ਉਸ ਸਥਾਨ ਤੇ ਗੁਰਦੁਆਰਾ ਚਾਚਾ ਫੱਗੂ ਮੱਲ ਅੱਜ ਵੀ ਸਾਧ ਸੰਗਤ ਜੀ ਸੁਸ਼ੋਭਿਤ ਹੈ, ਜਿਹੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸੱਚਮੁੱਚ ਸਿੱਖ ਗੁਰੂ ਤੋਂ ਬਿਨਾਂ ਜੀਵਤ ਨਹੀਂ ਰਹਿੰਦਾ। और अंतले साह तक यह बेनती करता है, विलकदा है कि मालिक कृपा कर, जिस दिन तू मिलेगा उस दिन मेरी सारी प्यास दूर होगी, उस दिन मेरे ते बख्शिश होगी। तो सचमुच गुरु तेग बहादुर साहब महाराज ने जाके उस सिख ते बख्शिश की। तो इस करके धन धन गुरु रामदास महाराज कह रहे हैं, कृपा करो महाराज, जिवें अमली वो अमल तो बिना जीवित नहीं रह सकता, मैं तेरे सिद्धांत तो बगैर, तेरे नाम तो बगैर जीवित नहीं रह सकता हाँ। विश्राम दे के ठहरा दे के, इहदा अर्थ है कि रुक रुक के बाणी पढ़ो, मुस्कुरा के पढ़ो, सहज दे नाल पढ़ो, क्योंकि बाणी दा वचन है, हर का बिलोम ना बिलोवो मेरे भाई, सहज बिलोवो जैसे तत ना जाई। बाणी पढ़द्या कदे सात संगत काली नहीं करनी चाहिए। कई बार असं इन्ना कौली कौली पाठ करते हैं क्योंकि कई मन में ही होंगे भी मैं इन्ने पाठ ए करने हैं, तो इस करके वह संपूर्णता ही होंगे जे काली काली पढ़ांगे। पर वार वार रहाओ शब्द महाराज ने वरत्या कि ठहर के प्यार दे नाल, सहज दे नाल बाणी नू पढ़ो ते बाणी नू समझो जी।
तुम हर सरवर अत अगाह, हम लह न सके अंत माती।
सब बेनती करते ने काल पुरख वाहेगुरु, तू बहुत विशाल सरोवर है, डूंगा भी है, क्योंकि सात संगत असल दे विच सरोवर दे नाल जिहड़ा सीधा संबंध है ना, वह किहदा हुंदा है? आपां वेखदे आं भी वह हंसां दा है, बगलियां दा नहीं। तां ही ते महाराज ने बाणी विच लिखिया है कि सरवर हंस तुरे ही मेला, खसमे एवे भाणा, सरवर अंदर हीरा मोती सो हंसा का खाना। बगला काग ना रही सरवर जे होवे अत सियाणा, क्योंकि ओना रिजक ना पयो उथे ओना होरो खाना। बगलियां दा जिहड़ा रिजक है वह सरोवरां दे विच नहीं है। तो इस करके महाराज सच्चे पातशाह कहिंदे ने कि हंस सरोवर दे विच्चों मोती चुकदे हन। इदां ही महाराज सच्चे पातशाह जी, तेरा नाम तेरा घर एक बहुत वड्डा सरोवर है, विशाल है, डूंगा है, मेरी मत थोड़ी है, कृपा करो मैं तेरे नाम रूपी सरोवर विच चुभी मार के अपनी मैल ला लवां, मैं अपने वकारां दी मैल जिहड़ी है इहदे तों मुक्त हो जावां।
तू परे परे अपरंपर स्वामी, मित जानो आपन गाती।
पातशाह तू परे है, पहुंच तो बाहर है, पर मेरे स्वामी जी कृपा करो, बख्शिश करो। तू परे परे अपरंपर स्वामी, मित जानो आपन गाती, अपनी गात तू आप जानदा है, कृपा करो मेरे पातशाह जी, मैं तेरे दर दा नमाणा जिहा सेवक हाँ। मेरी ते इको बेदना है, बेनती है कि तेरा घर बड़ा वड्डा है ते मैं तेरे घर दे नाल हमेशा वास्ते जुड़िया रवां। सत संगत जी, यह जुड़न वास्ते ना साडे बजुर्गां ने बड़े वड्डे वड्डे सिद्धांत बनाए ने। असीं गुरु नानक साहिब दे शुक्र गुजार हाँ महाराज, बहुतियां कौमां दे कोल प्रचार दे इन्ने साधन नहीं है, साडी कौम दे कोल शब्द चौंकियां ने भी प्रचार दा साधन है जिहड़ा गुरु नाल जोड़दा है, साडी कौम दे कोल नगर कीर्तन ने भी प्रचार दा साधन है जिहड़े गुरु नाल जोड़दे ने, साडी कौम दे कोल दीवान ने, कीर्तन ने, और सात संगत जी इत बस नहीं, साडा ते जिहड़ा लंगर है ना गुरु नानक दे घर दा बख्शिया, यह लंगर दे विच भी एडा दा सिद्धांत है भी यह भी रब दे नाम दे नाल जोड़दा है। तां ही ते महाराज ने बाणी च दो तरह के लंगरां दी गल कीती, एक दुनियावी जिन्हों छक के साडी तृप्ति हुंदी शरीर दी, ते एक है शब्द का लंगर जिहड़ा आपां हुण बैठ के छक रहे हां। और एक गल याद रखना, इन्हां नगर कीर्तना, इन्हां संग्रांद पूर्णमाशी मस्या दे दिहाड़े ते पिंडां च लाए लंगरां दी अज क्रांति है कि तुसीं देख रहे हो कि पंजाब दे किसान दिल्ली दी धरती ते बैठे हन, और सत संगत जी किन्ना प्रेम दे नाल और किन्ना सहज दे नाल, बिना किसी सत संगत डर खौफ तो, और वह जिनी भी हत्थी करन वाली सेवा है, जे कोई बंदा पंजाब दे अंदर मरबिया का भी अज मालिक है ना मरबिया का, ते वह भी तुसी उस सड़क दे उत्ते दिल्ली दी धरती ते झाड़ू मारदा वेख रहे हो, वह क्यों मार रहे ने? क्योंकि असल दे विच जेड़े पिंडां च निकल दियां चौंकियां ने, पिंडां च निकल दियां प्रभात फेरियां ने, साडे शहरां कस्बियां च लगदे लंगर ने, ठीक है भी थोड़ी मत वाले बंदियां ने पिछले समय च इन्हां चीजां दा किते ना किते विरोध कीता, पर सचमुच यह साडी कसरत है, यह साडी प्रैक्टिस है कि सिख जदों कोई संघर्ष लड़दा है उत्थे भी जिहड़े कर्म करता है ना, उत्थे भी जिहड़ी सेवा करता है, उत्थे दुनिया नूं जिहड़ा वह मार्गदर्शन दिंदा है, ਉਹਦਾ ਕਾਰਨ ਇਹ ਹੈ ਵੀ ਉਹ ਪਹਿਲਾਂ ਇਹ ਛੋਟੇ ਕੰਮ ਜਿੰਨੇ ਵੀ ਹਨ ਇਹ ਹੱਥੀਂ ਕਰ ਚੁੱਕਾ ਹੁੰਦਾ ਹੈ ਛੋਟੇ ਲੈਵਲ ਤੇ ਆਪਣੇ ਪਿੰਡਾਂ ਤੱਕ ਕਸਬਿਆਂ ਤੱਕ। ਤਾਂ ਹੀ ਇਹ ਵਾਰ ਵਾਰ ਕਿਹਾ ਜਾਂਦਾ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ, ਉਹਨਾਂ ਨੂੰ ਵੱਧ ਤੋਂ ਵੱਧ ਜਿੱਥੇ ਕਿਤੇ ਕੋਈ ਸ਼ਬਦਈ ਜਥੇ ਨੇ, ਜਿੱਥੇ ਕਿਤੇ ਲੰਗਰ ਦੀ ਸੇਵਾ ਹੁੰਦੀ ਹੈ, ਇਹ ਅੱਜ ਸਾਰੀ ਇਹਨਾਂ ਸਿਧਾਂਤਾਂ ਦੀ ਕ੍ਰਾਂਤੀ ਹੈ। ਔਰ ਇਸ ਕਰਕੇ ਮੈਂ ਵਾਰ ਵਾਰ ਸ਼ਬਦ ਦੁਹਰਾ ਰਿਹਾ ਵੀ ਇਹ ਸਾਡੀ ਪ੍ਰੈਕਟਿਸ ਨੇ, ਸਾਡੀ ਕਸਰਤ ਨੇ, ਤੇ ਜਦੋਂ ਵੀ ਕੌਮ ਕੋਈ ਵੱਡੇ ਸੰਘਰਸ਼ ਲੜਦੀ ਹੈ ਉਹਦੇ ਵਿੱਚ ਸੇਵਾ ਇੱਕਦਮ ਨਹੀਂ ਹੁੰਦੀ, ਉਹ ਸਾਡੇ ਬੱਚੇ ਪਿੰਡਾਂ ਚੋਂ ਸ਼ਹਿਰਾਂ ਚੋਂ ਸੇਵਾ ਕਰਦੇ ਕਰਦੇ ਉਸ ਜਗ੍ਹਾ ਤੇ ਪਹੁੰਚ ਕੇ ਫਿਰ ਉਹਨੂੰ ਵੀ ਧਰਮਸ਼ਾਲ ਬਣਾ ਦਿੰਦੇ ਹਨ। ਤੋ ਇਸ ਕਰਕੇ ਗੁਰੂ ਕਿਰਪਾ ਕਰੇ, ਇਹ ਸਾਰੇ ਸਿਧਾਂਤ ਜੁੜਨ ਵਾਲੇ ਹਨ। ਤੇ ਅੱਜ ਦੇ ਪਵਿੱਤਰ ਸ਼ਬਦ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਆ, ਤੇਰੀ ਗਤ ਮਿਤ ਕਥੀ ਕਥਨ ਤੋਂ ਬਾਹਰੀ ਹੈ, ਪਰ ਮਾਲਕ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਸ਼ਬਦ ਨਾਲ ਜੁੜ ਕੇ ਤੇ ਇਸ ਨਾਮ ਰੂਪੀ ਸਰੋਵਰ ਵਿੱਚ ਚੁੱਭੀ ਲਾਵਾਂ। ਭਾਵੇਂ ਤੂੰ ਪਹੁੰਚ ਤੋਂ ਪਰੇ ਹੈ, ਪਰ ਜੇ ਤੇਰੀ ਕਿਰਪਾ ਹੋਵੇ ਤੇ ਤੇਰੇ ਨਾਮ ਨੂੰ ਜਪ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਹਾਂ।
ਹਰ ਕੇ ਸੰਤ ਜਨਾ ਹਰ ਜਪੇ, ਗੁਰ ਰੰਗ ਚਲੂ ਲੈ ਰਾਤੀ।
ਜਿਹੜੇ ਹਰੀ ਦੇ ਸੰਤ ਹਨ, ਜਿਹੜੇ ਗੁਰਮੁਖ ਪਿਆਰੇ ਹਨ, ਮਹਾਰਾਜ ਕਹਿੰਦੇ ਜਦੋਂ ਉਹਨਾਂ ਦੀ ਸੰਗਤ ਵਿੱਚ ਜਾ ਕੇ, ਸਤ ਸੰਗਤ ਵਿੱਚ ਜਾ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ ਨਾ, ਤੇ ਉਹਨਾਂ ਗੁਰਮੁਖਾਂ ਦੀ, ਉਹਨਾਂ ਰੱਬ ਦੇ ਪਿਆਰਿਆਂ ਦੀ ਜਿਹੜੀ ਸ਼ੋਭਾ ਉਹ ਦੁਨੀਆਂ ਦੇ ਉੱਤੇ ਨਿਰਾਲੀ ਹੈ। ਉਹਨਾਂ ਦੇ ਉੱਤੇ ਜਿਹੜਾ ਰੰਗ ਹੈ ਇਹ ਦੂਣਾ ਚੋਣਾ ਹੋ ਕੇ ਚੜ੍ਹਦਾ ਹੈ, ਕਿਹੜਾ? ਪਰਮੇਸ਼ਰ ਦਾ ਨਾਮ ਰੂਪੀ ਰੰਗ। ਤੇ ਸਾਹਿਬ ਕਹਿੰਦੇ ਇਹੋ ਜਿਹੀਆਂ ਰੰਗੀਆਂ ਰੂਹਾਂ ਦੇ ਕੋਲ ਉਹਨਾਂ ਦੀ ਸੰਗਤ ਕਰਾਂਗੇ ਨਾ, ਤੇ ਫੇਰ ਕਿਤੇ ਰੱਬ ਦੀ ਬਖਸ਼ਿਸ਼ ਸਾਡੇ ਤੇ ਹੋ ਸਕਦੀ ਹੈ।
ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪੇ ਉਤਮ ਪਾਤੀ।
ਤੇ ਵਾਹਿਗੁਰੂ ਜੀ, ਜਿਹੜੀ ਤੇਰੀ ਭਗਤੀ ਹੈ ਨਾ, ਹੇ ਅਕਾਲ ਪੁਰਖ ਵਾਹਿਗੁਰੂ, ਜਿਹਨੇ ਤੇਰੀ ਭਗਤੀ ਕੀਤੀ ਉਸ ਮਨੁੱਖ ਨੂੰ ਦੁਨੀਆਂ ਤੇ ਸ਼ੋਭਾ ਮਿਲਦੀ ਹੈ, ਮਾਣ ਮਿਲਦਾ ਹੈ, ਵਡਿਆਈ ਮਿਲਦੀ ਹੈ, ਹਰ ਜਪਿਓ ਉਤਮ ਪਾਤੀ। ਤੇ ਮਹਾਰਾਜ ਕਹਿੰਦੇ ਨੇ ਕਿ ਤੈਨੂੰ ਜਪਣ ਦੇ ਨਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਨੁੱਖ ਇੱਜ਼ਤ ਵਾਲਾ ਹੋ ਜਾਂਦਾ ਹੈ, ਉਹਨੂੰ ਥਾਂ ਥਾਂ ਤੇ ਫਿਰ ਖੁਆਰ ਨਹੀਂ ਹੋਣਾ ਪੈਂਦਾ। ਤੋ ਇਸ ਕਰਕੇ ਸਾਧ ਸੰਗਤ, ਅਸੀਂ ਜਦੋਂ ਆਪਣੇ ਇਤਿਹਾਸ ਨੂੰ ਪੜ੍ਹਦੇ, ਅੱਜ ਜਿਹਨਾਂ ਸ਼ਖਸੀਅਤਾਂ ਨੂੰ ਯਾਦ ਕੀਤਾ ਜਾਂਦਾ ਹੈ ਨਾ, ਉਹਨਾਂ ਨੂੰ ਹੀ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜਿਨ੍ਹਾਂ ਨੇ ਕੌਮ ਵਾਸਤੇ ਕੁਝ ਕੀਤਾ ਹੋਵੇ। ਅੱਜ ਜਦੋਂ ਤੁਸੀਂ ਹਰੀਕੇ ਤੋਂ ਅੰਮ੍ਰਿਤਸਰ ਆਉਂਦੇ ਹੋ ਨਾ, ਤੇ ਅਲਾਦੀਨਪੁਰ ਖੱਬੇ ਹੱਥ ਇੱਕ ਗੁਰੂ ਘਰ ਹੈ ਬਣਿਆ ਛੋਟਾ ਜਿਹਾ, ਇਹ ਅਕਾਲੀ ਲਹਿਰ ਦੇ ਪਹਿਲੇ ਸ਼ਹੀਦ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੈ। ਤੇ ਸਾਧ ਸੰਗਤ, ਸਿੱਖ ਦਾ ਕਿੰਨਾ ਵੇਖੋ ਗੁਰੂ ਨਾਲ ਪਿਆਰ ਹੈ, ਕਿਉਂਕਿ ਗੁਰੂ ਦੇ ਘਰ ਵਿੱਚੋਂ ਹੀ ਪਰਮੇਸ਼ਰ ਦਾ ਨਾਮ ਸਿੱਖ ਨੂੰ ਮਿਲਦਾ ਹੈ। ਤੇ ਜਦੋਂ ਮਹੰਤਾਂ ਨੇ ਤਰਨ ਤਾਰਨ ਸਾਹਿਬ ਵਾਲਾ ਜਿਹੜਾ ਗੁਰੂ ਘਰ ਸੀ ਇਹਦੇ ਅੰਦਰ ਮਰਿਆਦਾ ਦੇ ਅੰਦਰ ਖਿਲਵਾੜ ਕੀਤਾ ਨਾ, ਇਸ ਗੁਰੂ ਘਰ ਦੀ ਮਰਿਆਦਾ ਦੇ ਨਾਲ, ਤੇ ਸਾਧ ਸੰਗਤ ਇਹ ਉਹ ਸਿੱਖ ਸੀ ਜਿਹਨੇ ਇਸ ਮਰਿਆਦਾ ਨੂੰ ਬਰਕਰਾਰ ਰੱਖਣ ਦੀ ਖਾਤਰ ਸਭ ਤੋਂ ਪਹਿਲਾਂ ਜਾ ਕੇ ਸ਼ਹੀਦੀ ਕੀਤੀ। ਔਰ ਦੂਸਰਾ ਸਿੱਖ ਸੀ ਇਹਨਾਂ ਨਾਲ ਭਾਈ ਹੁਕਮ ਸਿੰਘ ਜੀ ਵਸਾਊ ਕੋਟ। ਔਰ ਇੱਕੋ ਹੀ ਗੱਲ ਵੇਖੋ ਕਿੱਡੀ ਵੱਡੀ ਭਾਵਨਾ ਹੈ ਵੀ ਗੁਰੂ ਦੇ ਘਰ ਦੀ ਖਾਤਰ, ਜਿਸ ਗੁਰੂ ਘਰ ਚੋਂ ਨਾਮ ਮਿਲਦਾ ਹੈ ਤੇ ਜਿਸ ਨਾਮ ਤੋਂ ਬਾਅਦ ਬੰਦੇ ਨੂੰ ਜੀਵਨ ਮਿਲਦਾ ਹੈ, ਔਰ ਉਹਨਾਂ ਗੁਰੂ ਘਰਾਂ ਦੀ ਸੁਰੱਖਿਆ ਦਾ ਬਾਰੇ ਸਾਡੇ ਜਿਹੜੇ ਕੌਮ ਦੇ ਵੱਡੇ ਵੱਡੇ ਜੁਝਾਰੂ ਹੋਏ ਨੇ ਉਹਨਾਂ ਨੇ ਜਾ ਕੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਇਹਨਾਂ ਨੇ ਵੀ ਦੋਵਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਇਹ ਪਹਿਲੇ ਸ਼ਹੀਦ ਹਨ। ਔਰ ਸਾਧ ਸੰਗਤ, ਜਦੋਂ ਭਾਈ ਹਜ਼ਾਰਾ ਸਿੰਘ ਜੀ ਦਾ ਅੰਤਮ ਸੰਸਕਾਰ ਹੋਣ ਲੱਗਾ ਸੀ ਨਾ, ਵੇਖੋ ਮਾਣ ਕਰੀਏ ਆਪਣੇ ਵਿਰਸੇ ਤੇ, ਇਹਨਾਂ ਦੇ ਮਾਤਾ ਜੀ ਦੀਨਪੁਰ ਪਿੰਡ ਤੋਂ ਆਏ ਤੇ ਆਪਣੇ ਪੁੱਤ ਦੀ ਲਾਸ਼ ਕੋਲ ਖੜ ਕੇ ਇੱਕੋ ਗੱਲ ਕਹੀ ਸੀ, ਹੇ ਗੁਰੂ ਅਰਜਨ ਦੇਵ ਪਾਤਸ਼ਾਹ, ਮੈਂ ਕਿੱਡੀ ਵਡਭਾਗੀ ਮਾਂ ਵਾਂ ਕਿ ਮੇਰੀ ਕੁੱਖ ਅੱਜ ਸਫਲੀ ਹੋ ਗਈ ਹੈ। ਕਿਸੇ ਨੇ ਪੁੱਛਿਆ ਕਿਵੇਂ? ਕਹਿੰਦੀ ਵੇਖੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਉਸੇ ਗੁਰੂ ਅਰਜਨ ਪਾਤਸ਼ਾਹ ਦੇ ਘਰ, ਜਿਸ ਘਰ ਚੋਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਤੇ ਜਦੋਂ ਇਹਨਾਂ ਮਹੰਤਾਂ ਨੇ ਉਸ ਮਰਿਆਦਾ ਨਾਲ ਖਿਲਵਾੜ ਕਰਨ ਦਾ ਯਤਨ ਕੀਤਾ ਨਾ, ਤੇ ਕਹਿੰਦੇ ਮੈਨੂੰ ਮਾਣ ਹੈ, ਉਹ ਮਾਂ ਕਹਿਣ ਲੱਗੀ ਵੀ ਮੈਨੂੰ ਮਾਣ ਹੈ ਕਿ ਮੇਰੇ ਪੁੱਤਰ ਭਾਈ ਹਜ਼ਾਰਾ ਸਿੰਘ ਨੇ ਆਪਣਾ ਲਹੂ ਡੋਲ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੀ ਜਿਹੜੀ ਮਰਿਆਦਾ ਹੈ ਇਹਨੂੰ ਪਵਿੱਤਰ ਰੱਖਣ ਦਾ ਯਤਨ ਕੀਤਾ ਹੈ। ਇਹ ਮੈਂ ਤਾਂ ਬੇਨਤੀ ਕਰ ਰਿਹਾ ਵੀ ਆਉਣ ਵਾਲੇ ਦਿਨਾਂ ਦੇ ਅੰਦਰ ਇਹ 100 ਸਾਲਾ ਕੌਮ ਮਨਾ ਰਹੀ ਹੈ ਸਾਕਾ ਨਨਕਾਣਾ ਸਾਹਿਬ ਦਾ, ਔਰ ਪਹਿਲਾ ਸਮਾਗਮ 27 ਤੇ 28 ਜਨਵਰੀ ਨੂੰ ਉਸੇ ਪਵਿੱਤਰ ਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋ ਰਿਹਾ ਹੈ। ਔਰ ਸਾਧ ਸੰਗਤ ਜੀ, ਸੱਚਮੁੱਚ ਅੱਜ ਸਾਨੂੰ ਲੋੜ ਹੈ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ, ਵੀ ਅਸੀਂ ਜਦੋਂ ਉਹਨਾਂ ਦੇ ਇਤਿਹਾਸ ਵੱਲ ਵੀ ਵੇਖਦੇ ਹਾਂ ਨਾ, ਤੇ ਸੱਚਮੁੱਚ ਉਹਨਾਂ ਦੇ ਜੀਵਨ ਦੇ ਅੰਦਰੋਂ ਜਿਹੜਾ ਨਾਮ ਹੈ ਉਹ ਝਲਕਦਾ ਹੈ, ਕਿਉਂਕਿ ਇਬਾਦਤ ਤੋਂ ਬਾਅਦ ਹੀ ਸ਼ਹਾਦਤ ਹੈ। ਤੇ ਜਿਹੜਾ ਮਨੁੱਖ ਰੱਬ ਦੀ ਬੰਦਗੀ ਕਰਦਾ ਹੈ ਨਾ ਸਾਧ ਸੰਗਤ, ਉਹ ਫਿਰ ਵੱਡੀ ਤੋਂ ਵੱਡੀ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹਟਦਾ। ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਮਹਾਰਾਜ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਨਾਮ ਜਪਿਆ ਬੰਦਗੀ ਕੀਤੀ ਉਹਨਾਂ ਦੀ ਸ਼ੋਭਾ ਦੁਨੀਆਂ ਤੇ ਨਿਰਾਲੀ ਤੇ ਵਿਲੱਖਣ ਬਣ ਜਾਂਦੀ ਹੈ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਪਾਤੀ।
ਮਹਾਰਾਜ ਸਾਹਿਬ ਜੀ ਤੂੰ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ, ਕਿਉਂਕਿ ਸੇਵਕਾਂ ਚ ਵੀ ਤੂੰ ਆਪ ਵੱਸਦਾ ਹੈ ਤੇ ਜਦੋਂ ਤੂੰ ਸੇਵਕਾਂ ਚ ਵੱਸਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਫਿਰ ਠਾਕੁਰ ਤੇ ਸੇਵਕ ਇਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ, ਤੂੰ ਹੀ ਇਹ ਭਾਂਤ ਭਾਂਤ ਦੀ ਸਾਰੀ ਸ੍ਰਿਸ਼ਟੀ ਰਚ ਕੇ ਤੇ ਇਹਦੇ ਵਿੱਚ ਆਪ ਰਮਿਆ ਹੋਇਆ ਹੈ।
ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਪਗਾਤੀ।
ਤੋ ਸਾਹਿਬ ਜੀ ਅਖੀਰ ਤੇ ਫਿਰ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਮੋਰ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਦੀ ਤੇ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਂ ਦੀ ਮੋਹਰ ਲਾ ਕੇ ਬੇਨਤੀ ਕਰਦੇ ਨੇ, ਮਹਾਰਾਜ ਨਾਨਕ ਦਾਸ ਵੀ ਤੇਰੀ ਸ਼ਰਨ ਵਿੱਚ ਆਇਆ ਹੈ। ਤੇ ਸ਼ਰਨ ਚ ਉਦੋਂ ਆਇਆ ਜਾਂਦਾ ਹੈ ਸਾਧ ਸੰਗਤ ਜਦੋਂ ਆਪਾਂ ਆਪ ਗਵਾ ਕੇ, ਜਦੋਂ ਸਮਰਪਿਤ ਭਾਵਨਾ ਬੰਦੇ ਦੀ ਜ਼ਿੰਦਗੀ ਅੰਦਰ ਆ ਜਾਵੇ, ਜਦੋਂ ਹੰਕਾਰ ਦੂਰ ਹੋ ਜਾਵੇ, ਮੈਂ ਮੇਰੀ ਤੋਂ ਬੰਦਾ ਮੁਕਤ ਹੋ ਜਾਵੇ, ਵਿਕਾਰਾਂ ਤੋਂ ਰਹਿਤ ਹੋ ਜਾਵੇ। ਤੇ ਮਹਾਰਾਜ ਕਹਿੰਦੇ ਮੈਂ ਤੇਰੀ ਸ਼ਰਨ ਵਿੱਚ ਆਇਆ ਵਾਂ ਤੇ ਭਗਾਤੀ ਦਾ ਅਰਥ ਹੈ ਭਗਤਾਂ ਦੀ, ਤੇ ਕਿਰਪਾ ਕਰੋ ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖਦੇ ਹੋ ਤੇ ਮੇਰੇ ਤੇ ਵੀ ਬਖਸ਼ਿਸ਼ ਕਰੋ, ਕਿਰਪਾ ਕਰੋ ਵੀ ਤੇਰੇ ਨਾਮ ਦੀ ਪ੍ਰਾਪਤੀ ਹੋ ਜਾਵੇ। ਉਹ ਨਾਮ ਜਿਵੇਂ ਪਪੀਆ ਸਵਾਂਤੀ ਬੂੰਦ ਰੱਬ ਕੋਲੋਂ ਮੰਗ ਰਿਹਾ ਹੈ ਮੀਂਹ ਦੇ ਰੂਪ ਅੰਦਰ, ਤੇ ਮਹਾਰਾਜ ਕਹਿੰਦੇ ਮੈਂ ਝੋਲੀ ਅੱਡ ਕੇ ਤੇਰੇ ਕੋਲੋਂ ਨਾਮ ਮੰਗ ਰਿਹਾ ਵਾਂ, ਕਿਰਪਾ ਕਰਕੇ ਇਹ ਨਾਮ ਮੇਰੀ ਝੋਲੀ ਵਿੱਚ ਪਾਓ। ਸੋ ਆਓ ਅੱਗੇ ਜੋ ਲੜੀਵਾਰ ਪਾਵਨ ਪਵਿੱਤਰ ਸ਼ਬਦ ਹੈ ਇਹਦੀ ਵਿਚਾਰ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਪੌੜੀ
ਤੋਂ ਸਾਧ ਸੰਗਤ ਇਹ ਵਾਰ ਚੱਲ ਰਹੀ ਹੈ ਬਿਲਾਵਲ ਕੀ, ਔਰ ਜੋ ਪੌੜੀ ਛੰਦ ਹੈ ਇਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸੰਬੋਧਿਤ ਹੋ ਰਹੇ ਹਨ।
ਜਿਸ ਨੂੰ ਹਰ ਭਗਤ ਸੱਚ ਬਖਸ਼ਿਆ ਸੋ ਸੱਚਾ ਸਾਹੂ।
ਸਾਹਿਬ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੂੰ ਭਗਤੀ ਸੌਂਪਦਾ ਹੈ ਨਾ, ਜਿਨ੍ਹਾਂ ਨੂੰ ਭਗਤੀ ਬਖਸ਼ਿਸ਼ ਕਰਦਾ ਹੈ ਵੀ ਜਿਨ੍ਹਾਂ ਨੂੰ ਨਾਮ ਬਖਸ਼ਿਸ਼ ਕਰਦਾ ਹੈ, ਮਹਾਰਾਜ ਸਾਹਿਬ ਕਹਿੰਦੇ ਅਸਲ ਦੇ ਵਿੱਚ ਵੱਡੇ ਸ਼ਾਹੂਕਾਰ ਉਹ ਹਨ, ਕਿਉਂਕਿ ਆਮ ਕਰਕੇ ਸ਼ਾਹੂਕਾਰ ਦੁਨਿਆਵੀ ਤੌਰ ਤੇ ਉਹਨੂੰ ਕਿਹਾ ਜਾਂਦਾ ਹੈ ਜਿਹਦੇ ਕੋਲ ਬਹੁਤ ਜ਼ਿਆਦਾ ਕੀਮਤੀ ਧਨ ਦੌਲਤ ਹੋਵੇ। ਪਰ ਗੁਰਮਤ ਇਹ ਕਹਿੰਦੀ ਹੈ ਵੀ ਸਾਡੀ ਨਿਗਾਹ 'ਚ ਸ਼ਾਹੂਕਾਰ ਉਹ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਤਾਂ ਹੀ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈਏ ਆਏ ਸਫਲ ਤਿੰਨਾਂ ਕੇ ਕਾਮਾ। ਮੇਰੇ ਰਾਮ ਹਰ ਜਨ ਕੇ ਹੋਂ ਵੱਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾ ਚਰਨ ਧੂੜ ਮੁਖ ਲਾਈ। ਤੋ ਇਹ ਸਤਿਕਾਰ ਉਹਨਾਂ ਦਾ ਹੈ ਜਿਹੜੇ ਨਾਮ ਜਪ ਕੇ ਸੱਚਮੁੱਚ ਉਸ ਅਵਸਥਾ ਤੇ ਪਹੁੰਚ ਜਾਂਦੇ ਨੇ। ਤੋ ਸਾਹਿਬ ਜੀ ਕਹਿੰਦੇ ਨੇ ਨਾਮ ਜਪਣ ਵਾਲੇ ਵੱਡੇ ਸ਼ਾਹੂਕਾਰ ਹਨ।
ਜਿਸ ਕੀ ਮੋਹਤਾਜੀ ਲੋਕ ਕੱਢਦਾ ਹੋਰਤ ਹਟ ਨਾ ਵਥ ਨਾ ਵੇਸਾਹੋ।
ਤੇ ਮਹਾਰਾਜ ਕਹਿੰਦੇ ਵੀ ਵੇਖੋ ਹੱਟੀਆਂ ਤੇ ਹੋਰ ਵੀ ਬੜੀਆਂ ਹੁੰਦੀਆਂ ਨੇ ਦੁਨਿਆਵੀ ਤੌਰ ਤੇ, ਪਰ ਮਨੁੱਖ ਦੁਨਿਆਵੀ ਤੌਰ ਤੇ ਜਾਂਦਾ ਹੈ ਤੇ ਸ਼ਾਹੂਕੋਰ ਕੋਲ ਹੀ ਜਾਂਦਾ ਹੈ ਨਾ ਜਿਹੜਾ ਬਹੁਤ ਧਨ ਦੌਲਤ ਦਾ ਮਾਲਕ ਹੋਵੇ। ਏਦਾਂ ਹੀ ਧਾਰਮਿਕ ਤੌਰ ਦੇ ਉੱਤੇ ਹੱਟੀਆਂ ਬਹੁਤ ਹਨ, ਪਰ ਅਸਲ ਦੇ ਵਿੱਚ ਜਿਹੜਾ ਸੱਚ ਦੀ ਹੱਟੀ ਤੇ ਬੈਠਾ ਪਰਮੇਸ਼ਰ ਦਾ ਨਾਮ ਜਪਦਾ ਹੈ ਨਾ, ਵਾਹਿਗੁਰੂ ਦਾ ਨਾਮ ਜਪਦਾ ਹੈ, ਮਹਾਰਾਜ ਕਹਿੰਦੇ ਜਿਸ ਹੱਟੀ ਚੋਂ ਸੱਚ ਮਿਲਦਾ ਹੈ, ਜਿੱਥੋਂ ਸੌਦਾ ਕਿਹੜਾ ਮਿਲਦਾ ਹੈ ਨਾਮ ਦਾ, ਤੇ ਮਹਾਰਾਜ ਕਹਿੰਦੇ ਲੋਕ ਉਹਦੇ ਹੀ ਚੱਕਰ ਕੱਟਦੇ ਨੇ। ਤੇ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ, ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਮਹਾਰਾਜ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਤਿਸਕੀ ਮੁਤਾਜੀ ਲੋਕ ਕੱਢਦਾ ਹੋਰਤ ਹੱਟ ਨਾ ਵਥ ਨਾ ਵਿਸਾਹੋ। ਮਹਾਰਾਜ ਕਹਿੰਦੇ ਵੀ ਹੋਰ ਕਿਸੇ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਵਿਸਾਹ ਦਾ ਅਰਥ ਹੈ ਭਰੋਸਾ, ਵਿਸ਼ਵਾਸ। ਵਿਸ਼ਵਾਸ ਉੱਥੇ ਕੀਤਾ ਜਾ ਸਕਦਾ ਜਿਹੜਾ ਸੱਚਮੁੱਚ ਸੱਚਾ ਸ਼ਾਹੂਕਾਰ ਹੈ। ਅੱਜ ਵੀ ਸੰਸਾਰ ਤੇ ਬਹੁਤ ਸਾਰੇ ਸੰਤ ਮਹਾਂਪੁਰਖ ਨੇ, ਬਹੁਤ ਸਾਰੀਆਂ ਰੱਬੀ ਰੂਹਾਂ ਨੇ ਜਿਹੜੀਆਂ ਆਪੋ ਆਪਣੇ ਇਲਾਕੇ ਵਿੱਚ ਸੰਗਤਾਂ ਨੂੰ ਸਾਡੇ ਬੱਚਿਆਂ ਨੂੰ ਸ਼ਬਦ ਗੁਰੂ ਨਾਲ ਜੋੜਦੀਆਂ ਨੇ। ਤੋ ਉਹਨਾਂ ਸ਼ਾਹੂਕਾਰਾਂ ਦਾ ਉਹਨਾਂ ਦਾ ਸਤਿਕਾਰ ਹੈ, ਪਰ ਮਹਾਰਾਜ ਨਾਲ ਹੀ ਇਹ ਗੱਲ ਸਮਝਾ ਰਿਹਾ ਵੀ ਏਦਾਂ ਦੇ ਸਾਰੇ ਨਹੀਂ ਹੁੰਦੇ। ਅੱਜ ਕੱਲ੍ਹ ਇਹ ਦੋ ਰਵਾਇਤਾਂ ਚੱਲਦੀਆਂ ਨੇ ਵੈਸੇ, ਇੱਕ ਫਿਰਕਾ ਇਹ ਕਹਿੰਦਾ ਵੀ ਸੰਤ ਹੁੰਦੇ ਹੀ ਨਹੀਂ, ਇੱਕ ਇਹ ਕਹਿੰਦਾ ਹੈ ਕਿ ਬਹੁਤ ਜ਼ਿਆਦਾ ਹੁੰਦੇ ਨੇ। ਪਰ ਸਾਧ ਸੰਗਤ ਜਿੰਨੀ ਕੁ ਗੁਰੂ ਨੇ ਬੁੱਧੀ ਦਿੱਤੀ ਮੇਰੇ ਮੁਤਾਬਕ ਦੋਵਾਂ ਦੀ ਗੱਲ ਸਹੀ ਨਹੀਂ ਹੈ। ਆਪਾਂ ਗੁਰਮਤ ਨੂੰ ਪੁੱਛੀਏ ਤੇ ਮਹਾਰਾਜ ਕਹਿੰਦੇ ਵੀ ਹੈਗੇ ਨੇ ਪਰ ਬਹੁਤ ਘੱਟ ਨੇ, ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ जग में उत्तम काढ़ गया विरले कई के। तो साहब गुरु पातशाह जी बाणी विच सानू लड़ीवार शब्द विच समझा रहे ने कि जेकर किसी की हट्टी ते जाना पवे शाहूकार दी ते भाव के जे किसी की संगत ते जाना पवे ते गुरमुखां दी संगत विच जायो जेड़े बाणी नाल जोड़दे ने शब्द नाल जोड़दे ने उन्हां कोल जाना होर किसी का विश्वास किसी ते भरोसा नहीं करना है।
भगत जना को सनमुख होवे होर सोहर रास लए वे मुख पस पाहु।
साहब कहिंदे जिहड़े भगती करन वालियां दी संगत विच जांदे ने भाव के जिहड़े सत संगत विच जांदे ने जिहड़े गुरु नाल जोड़दे ने साहब जी कहिंदे ने भी ओह ते हमेशा सनमुख रहिंदे ने गुरु दे ते सच्चे पातशाह कहिंदे जिहड़े गुरमुखां दी संगत छड के बाणी दी नाम नूं छड के ते होर तरह तरह दे आपां देखदे अडंबर करदे हन उन्हां दी जिंदगी दे अंदर केवल शार सवारी पैंदी है इहदे तों वध के उन्हां नूं कुछ भी प्राप्त नहीं हुंदा। जे कुछ प्राप्त करना है ना ते महाराज कहिंदे गुरु दी संगत विच आ।
हर के नाम के वापारी हर भगत है जम जागाती तिन्ना नेड़ ना जाहु।
साहब कहिंदे जेड़े नाम दे वपारी होण उन्हां नूं भगत कहा जांदा है ते गुरु अमरदास महाराज दी परिभाषा दिंदे ने भगतां की चाल निराली चालां निराली भगतां केरी बिखम मार्ग चलना लभ लोभ हंकार तज तृष्णा बहुत नाही बोलना खन्यो तिखी वालो निक्की एत मार्ग जाना गुर प्रसादी जिन्नी आप तजिया हर वासना समाणी कह नानक चाल भगतां जुगो जुग निराली। साहब जी कहिंदे ने बख्शिश कर रहे ने कि असल दे विच जिन्हां दे कोल नाम है जिहड़े नाम दे वपारी ने ओह भगत ने ते जम भाव के जिहड़े वकार ने उन्हां नूं पो नहीं सकदे।
जन नानक हर नाम धन लद्दिया सदा वे परवाह।
ते कहिंदे जन नानक ने भाव के दास नानक ने उस नाम धन दा ही वपार कीता है ते जेड़ा उस परमेश्वर दे नाल जुड़ गया ना महाराज साहब जी कहिंदे ने ओ परमेश्वर विशाल है वे परवाह है ओ दुनिया दे उत्ते गुरबाणी कहिंदी वे मोहताजा वे परवाह नानक दास कहो गुरवाह। तो उस गुरु दा शुकराना करना चाहिदा है जेड़ा गुरु सानू उस टुटे होया नू उस काल पुरख वाहिगुरु नाल जोड़दा है। सो साध संगत अज दे इन्हां दोवें शब्दां दे अंदर जिहड़ी समुच्चा महाराज सानू समझा रहे ने ओ इही सिख्या है कि असी नाम धन दे नाल उस काल पुरख वाहिगुरु दे नाल अपनी सुरत नू जोड़िए ਤਾਂ ਕਿ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣ। ਆਪ ਸਮੂਹ ਸੰਗਤ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜਿਨ੍ਹਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਪਾਵਨ ਹੁਕਮਨਾਮੇ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਹੈ ਔਰ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਇਸੇ ਤਰ੍ਹਾਂ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਔਰ ਸਾਧ ਸੰਗਤ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਵਾਏ ਨੇ। ਆਓ ਸ਼ਬਦ ਦੀਆਂ ਆਖਰੀ ਦੋ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਫਤਿਹ ਬੁਲਾਵਾਂਗੇ ਜੀ।
ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਾਤੀ ਤਿਨਾ ਨੇੜ ਨਾ ਜਾਹੋ। ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।